ਪ੍ਰਕਾਸ਼ ਦੀ ਪੁੱਤਰੀ, ਉਹਦਾ ਦੋ ਬਾਪ, ਉਹਦੀ 8 ਤੋਂ ਲੈ ਕੇ 11 ਆਏ ਤੱਕ ਸਮਰਨਾ ਵਿਖੇ ਕਲੀਸਿਆ ਨੂੰ ਪੱਤਰ। ਇਹ 22 ਜਾਂ 23 ਫਰਵਰੀ ਦਾ ਦਿਨ ਸੀ ਅਤੇ ਅੱਜ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇੱਕ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਸੀਂ ਇਸ ਨੂੰ ਇਜ਼ਮੀਰ ਕਹਿੰਦੇ ਹਾਂ, ਪਰ ਸ਼ਾਇਦ ਉਹ ਬਜ਼ੁਰਗ ਲਈ ਉਹ ਇਹ ਸ਼ਹਿਰ ਉਸ ਵੇਲੇ ਸਮਰਨਾ ਦੇ ਨਾਮ ਵਜੋਂ ਜਾਣਿਆ ਜਾਂਦਾ ਹੋਵੇਗਾ। ਇਹ AD 155 ਆਫਟਰ ਡੈਥ 155 ਸੀ। ਸ਼ਾਇਦ 60 ਜਾਂ ਇਸ ਤੋਂ ਵੱਧ ਸਾਲ ਬਾਅਦ ਯੇਸੂ ਨੇ ਇਸ ਪੱਤਰ ਨੂੰ ਲਿਖਿਆ ਜੋ ਅਸੀਂ ਅੱਜ ਸਵੇਰੇ ਇਕੱਠੇ ਪੜ੍ਹਿਆ ਆ। ਹੁਣ ਇਸ ਆਦਮੀ ਦਾ ਜਿਹੜਾ ਜੁਰਮ ਸੀ ਉਹ ਕਾਫੀ ਮਾਮੂਲੀ ਜਿਹਾ ਸੀ। ਉਹਨੇ ਰੋਮਨ ਸਮਰਾਟ ਨੂੰ ਥੋੜ੍ਹੀ ਜਿਹੀ ਧੁੱਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਸਮਾਜ ਜਿਹੜਾ ਸੀ ਉਹ ਕਾਫੀ ਸਹਿਣਸ਼ੀਲ ਸੀ। ਤੁਸੀਂ ਜਿਸ ਵੀ ਦੇਵਤੇ ਦੀ ਪੂਜਾ ਕਰਨਾ ਚਾਹੁੰਦੇ ਉਹ ਕਰ ਸਕਦੇ ਸੀ। ਉਹਨਾਂ ਅਤੇ ਸ਼ਹਿਰ ਵਿੱਚ ਦਰਜਨਾਂ ਲੋਕ ਦੁਆਰਾ ਅਕੋਥੀ ਜਿਹੜੇ ਉਹ ਡਿਫਰੈਂਟ ਦੇਵਤੇ ਉਹ ਪੂਜੇ ਜਾ ਰਹੇ ਸਨ, ਪਰ ਇਹ ਦਾਵਾ ਕਰਨਾ ਅਸਹਿਣ ਯੋਗ ਸੀ ਕਿ ਕਿਸੇ ਇੱਕ ਰੱਬ ਦੇ ਕੋਲ ਜਿਹੜੀਆਂ ਸਭ ਤੋਂ ਜ਼ਿਆਦਾ ਸ਼ਕਤੀ ਹੈ ਜਾਂ ਇੱਕ ਰੱਬ ਜਿਹੜਾ ਸਭ ਤੋਂ ਵੱਡਾ ਆ। ਅਤੇ ਉਹ ਥਾਂ ਜਿੱਥੇ ਸਮਰਨਾ ਵਿੱਚ ਇਸ ਬੁੱਢਾ ਜਿਹਦਾ ਨਾਮ ਪੋਲੀਕਾਰਪ ਆ ਨੇ ਆਪਣੇ ਆਪ ਨੂੰ ਇਸ ਸ਼ਹਿਰ ਦੇ ਵਿੱਚ ਮੁਸੀਬਤ ਵਿੱਚ ਪਾ ਲਿਆ ਸੀ ਇਸ ਬਜ਼ੁਰਗ ਨੇ। ਜੇ ਉਹ ਇੱਕ ਯਹੂਦੀ ਹੁੰਦਾ ਤਾਂ ਉਸ ਨੂੰ ਇਸ ਨਿਯਮ ਦੀ ਛੋਟ ਹੋਣੀ ਸੀ, ਪਰ ਪੋਲੀਕਾਰਪ ਬਜ਼ੁਰਗ ਯਹੂਦੀ ਨਹੀਂ ਸੀ, ਉਹ ਈਸਾਈ ਸੀ। ਰਾਜਪਾਲ ਨੇ ਉਸ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ, ਲਾਰਡ ਸੀਜ਼ਰ ਕਹਿਣ ਅਤੇ ਥੋੜ੍ਹੀ ਜਿਹੀ ਧੁੱਪ ਚੜ੍ਹਾਉਣ ਅਤੇ ਆਪਣੇ ਆਪ ਨੂੰ ਬਚਾਉਣ ਵਿੱਚ ਕੀ ਨੁਕਸਾਨ ਹੈ, ਪਰ ਪੋਲੀਕਾਰਪ ਨੇ ਇਨਕਾਰ ਕਰ ਦਿੱਤਾ ਇਹ ਕਹਿਣ ਤੋਂ ਅਤੇ ਧੁੱਪ ਦੇਣ ਤੋਂ। ਉਸਦੀ ਅਗਵਾਈ ਸਟੇਡੀਅਮ ਵਿੱਚ ਕੀਤੀ ਗਈ ਸੀ। ਸ਼ਾਇਦ ਇਸ ਚਿੱਠੀ ਦੇ ਸ਼ਬਦਾਂ ਨਾਲ ਵੀ ਅਸੀਂ ਉਸਦੇ ਦਿਮਾਗ ਵਿੱਚ ਕੀ ਘੁੰਮ ਰਿਹਾ ਸੀ ਥੋੜ੍ਹਾ ਜਿਹਾ ਅਸੀਂ ਪੜ੍ਹਿਆ ਆ। ਰੋਮਨ ਪ੍ਰੋ ਕੌਂਸਲ ਨੇ ਉਸ ਨੂੰ ਇੱਕ ਆਖਰੀ ਮੌਕਾ ਦਿੱਤਾ, ਕਿਹਾ ਸਹੁੰ ਖਾ ਅਤੇ ਮੈਂ ਤੈਨੂੰ ਰਿਹਾ ਕਰ ਦਿਆਂਗਾ। ਸਹੁੰ ਖਾ ਅਤੇ ਕਹਿ ਮਸੀਹ ਨੂੰ ਸ਼ਰਾਪ। ਪੋਲੀਕਾਰਪ ਨੇ ਕਿਹਾ 86 ਸਾਲ ਮੈਂ ਉਸਦੀ ਸੇਵਾ ਕੀਤੀ ਅਤੇ ਉਸਨੇ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ ਹੈ, ਫਿਰ ਮੈਂ ਆਪਣੇ ਰਾਜੇ ਦੀ ਨਿੰਦਾ ਕਿਵੇਂ ਕਰ ਸਕਦਾ ਹਾਂ ਜਿਸ ਨੇ ਮੈਨੂੰ ਬਚਾਇਆ ਹੈ। ਉਸੇ ਦਿਨ ਉਸ ਨੂੰ ਅੱਗ ਦੇ ਨਾਲ ਸਾੜ ਦਿੱਤਾ ਗਿਆ। ਕੁਝ ਹਫ਼ਤੇ ਪਹਿਲਾਂ ਕ੍ਰਿਸਮਿਸ ਦੀ ਸ਼ਾਮ ਨੂੰ ਸਾਡੇ ਦੋ ਸੌ ਭੈਣ ਭਰਾਵਾਂ ਨੂੰ ਪਠਾਰ ਰਾਜ ਨਾਈਜੀਰੀਆ ਵਿੱਚ ਕਤਲ ਕਰ ਦਿੱਤਾ ਗਿਆ ਸੀ। ਫਲਾਨੀ ਮੁਸਲਮਾਨ ਆਪਣੇ ਪਿੰਡਾਂ ਵਿੱਚ ਆ ਗਏ ਅਤੇ ਉਹਨਾਂ ਨੇ ਉਹਨਾਂ ਦੇ ਘਰਾਂ ਅਤੇ ਚਰਚਾਂ ਨੂੰ ਸਾੜ ਦਿੱਤਾ ਅਤੇ ਲੋਕਾਂ ਨੂੰ ਬੱਕਰੀਆਂ ਵਾਂਗ ਵੜ ਦਿੱਤਾ। ਇਸ ਦੁਸ਼ਟਤਾ ਦੇ ਬਾਅਦ ਇੱਕ ਪਾਦਰੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਤਸੀਹੇ ਦੇਣ ਅਤੇ ਡਰਾਉਣ ਲਈ, ਸਾਡੇ ਵਿਸ਼ਵਾਸ 'ਤੇ ਸਵਾਲ ਉਠਾਉਣ ਲਈ ਸਾਡੇ 'ਤੇ ਹਮਲਾ ਕੀਤਾ ਹੈ, ਪਰ ਅਸੀਂ ਮੰਨਦੇ ਹਾਂ ਕਿ ਰੱਬ ਜਿਹੜਾ ਆ ਉਹ ਨਿਯੰਤਰਣ ਵਿੱਚ ਹੈ, ਕਾਬੂ ਵਿੱਚ ਹੈ, ਸਾਡੀ ਨਿਹਚਾ ਨਹੀਂ ਡੋਲੇਗੀ। ਅਸੀਂ ਉਸ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜੇ ਕਰਦੇ ਰਹਾਂਗੇ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਜ਼ਾਹਰੀ ਤੌਰ 'ਤੇ ਉਹਨਾਂ ਸਾਰਿਆਂ ਵਿੱਚੋਂ 90% ਜੋ ਪਿਛਲੇ ਸਾਲ ਆਪਣੇ ਈਸਾਈ ਧਰਮ ਲਈ ਸ਼ਹੀਦ ਹੋਏ ਸਨ ਨਾਈਜੀਰੀਆ ਵਿੱਚ ਜਿਹੜੇ ਆ ਉਹ ਸ਼ਹੀਦ ਹੋਏ ਆ। ਈਸਾਈਨਿਟੀ ਟੂਡੇ ਦੇ ਇੱਕ ਤਾਜ਼ਾ ਲੇਖ ਅਨੁਸਾਰ ਪਿਛਲੇ ਸਾਲ 5000 ਈਸਾਈਆਂ ਨੂੰ ਉਹਨਾਂ ਦੇ ਵਿਸ਼ਵਾਸ ਲਈ ਮਾਰ ਦਿੱਤਾ ਗਿਆ ਸੀ, 4000 ਨੂੰ ਅਗਵਾ ਕਰ ਲਿਆ ਗਿਆ ਸੀ, 15000 ਚਰਚਾਂ 'ਤੇ ਹਮਲਾ ਕੀਤਾ ਗਿਆ ਜਾਂ ਬੰਦ ਕਰ ਦਿੱਤਾ ਗਿਆ ਅਤੇ 295000 ਤੋਂ ਵੱਧ ਈਸਾਈਆਂ ਨੂੰ ਉਹਨਾਂ ਦੇ ਵਿਸ਼ਵਾਸ ਕਾਰਨ ਜ਼ਬਰਦਸਤੀ ਉਹਨਾਂ ਦੇ ਘਰਾਂ ਤੋਂ ਬੇਘਰ ਕਰ ਦਿੱਤਾ ਗਿਆ। ਪਿਛਲੇ ਸਾਲ ਈਸਾਈਆਂ 'ਤੇ ਅੱਤਿਆਚਾਰ ਲਈ 10 ਤੋਂ ਭੈੜੇ ਦੇਸ਼, ਜਿਹੜੇ 10 ਸਭ ਤੋਂ ਭੈੜੇ ਦੇਸ਼ ਆ ਉਹ ਹਨ ਉੱਤਰੀ ਕੋਰੀਆ, ਸੋਮਾਲੀਆ, ਲੀਬੀਆ, ਇਰੀਟਰੀਆ, ਯਮਨ, ਨਾਈਜੀਰੀਆ, ਪਾਕਿਸਤਾਨ, ਸੁਡਾਨ, ਇਰਾਨ ਅਤੇ ਅਫਗਾਨਿਸਤਾਨ। ਤੁਹਾਡੇ ਵਿੱਚੋਂ ਕੁਝ ਉਹਨਾਂ ਦੇਸ਼ਾਂ ਤੋਂ ਆਏ ਹਨ ਅਤੇ ਉਹਨਾਂ ਅੱਤਿਆਚਾਰਾਂ ਦੁਆਰਾ ਤੁਹਾਡੀਆਂ ਜ਼ਿੰਦਗੀਆਂ ਨੂੰ ਜਿਹੜਾ ਆ ਉਹ ਉਥਲ ਪੁਥਲ ਕਰ ਦਿੱਤਾ ਗਿਆ ਆ, ਜਾਂ ਤੁਹਾਡੀਆਂ ਜ਼ਿੰਦਗੀਆਂ ਜਿਹੜੀਆਂ ਉਥਲ ਪੁਥਲ ਹੋ ਚੁੱਕੀਆਂ ਹਨ ਉਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਅੱਤਿਆਚਾਰਾਂ ਦੇ ਕਾਰਨ। ਦਬਾਅ ਪੈਣ 'ਤੇ ਤੁਸੀਂ ਵਫ਼ਾਦਾਰ ਕਿਵੇਂ ਰਹਿੰਦੇ ਹੋ? ਕਈ ਵਾਰ ਪੋਲੀਕੌਰਪ ਦੀ ਕਹਾਣੀ ਸਾਨੂੰ ਇੰਨਾ ਜਾਂ ਹਿਲਾ ਨਹੀਂ ਪਾਉਂਦੀ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਇਹ ਲਗਭਗ 2000 ਸਾਲ ਪਹਿਲਾਂ ਸੀ। ਕਦੇ ਕਦੇ ਦੂਜੇ ਦੇਸ਼ਾਂ ਵਿੱਚ ਸਾਡੇ ਭੈਣ ਭਰਾਵਾਂ ਨਾਲ ਕੀ ਹੋ ਰਿਹਾ ਦੀਆਂ ਕਹਾਣੀਆਂ ਵੀ ਸਾਨੂੰ ਪ੍ਰੇਰਿਤ ਨਹੀਂ ਕਰਦੀਆਂ ਕਿਉਂਕਿ ਉਹ ਬਹੁਤ ਦੂਰ ਹਨ। ਪਰ ਉਦੋਂ ਕੀ ਜੇ ਅਸਹਿਣਸ਼ੀਲਤਾ ਦੇ ਬੀਜ ਸਾਡੀ ਆਪਣੀ ਹੀ ਧਰਤੀ ਵਿੱਚ ਉੱਗਣੇ ਸ਼ੁਰੂ ਹੋ ਜਾਣ। ਅਸੀਂ ਇਹ ਬਿਹਤਰ ਹੋਵੇਗਾ ਕਿ ਅਸੀਂ ਥੋੜ੍ਹਾ ਜਿਹਾ ਇਸ ਚੀਜ਼ ਉੱਤੇ ਸੋਚਣਾ ਸ਼ੁਰੂ ਕਰ ਦਈਏ ਕਿ ਜਦੋਂ ਸਾਡੇ 'ਤੇ ਦਬਾਅ ਪਿਆ ਤਾਂ ਅਸੀਂ ਉਸ ਵੇਲੇ ਵਫ਼ਾਦਾਰ ਕਿਵੇਂ ਰਹਿਣਾ ਆ। ਸੋ ਸਮਰਨਾ ਦਾ ਚਰਚ ਇਸ ਗੱਲ ਦੀ ਪ੍ਰੇਰਣਾਦਾਇਕ ਉਦਾਹਰਣ ਪ੍ਰਦਾਨ ਕਰਦਾ ਹੈ ਕਿ ਦਬਾਅ ਪੈਣ 'ਤੇ ਵਫ਼ਾਦਾਰ ਕਿਵੇਂ ਰਹਿਣਾ ਆ। ਪਿਛਲੇ ਹਫ਼ਤੇ ਅਸੀਂ ਅਫਸੋਸ ਵਿੱਚ ਚਰਚ ਨੂੰ ਦੇਖਿਆ ਅਤੇ ਦੇਖਿਆ ਕਿ ਯੇਸੂ ਜਾਣਦਾ ਸੀ। ਉਹ ਅੱਜ ਤੋਂ 2 ਵਿੱਚ ਕਹਿੰਦਾ ਹੈ ਮੈਂ ਜਾਣਦਾ ਹਾਂ। ਉਹ ਕੀ ਜਾਣਦਾ ਸੀ? ਕਿ ਉਹ ਆਪਣਾ ਪਹਿਲਾ ਪਿਆਰ ਗੁਆ ਚੁੱਕੇ ਹਨ ਅਤੇ ਯੇਸੂ ਉਹਨਾਂ ਨੂੰ ਪੁੱਛ ਰਿਹਾ ਸੀ ਪਿਆਰ ਕਿੱਥੇ ਆ। ਉਹ ਆਪਣਾ ਪਹਿਲਾ ਪਿਆਰ ਗੁਆ ਚੁੱਕੇ ਸਨ ਅਤੇ ਚਰਚ ਨੂੰ ਬੰਦ ਕਰਕੇ ਉਹਨਾਂ ਨੂੰ ਆਪਣੇ ਸ਼ਮਾਦਾਨ ਨੂੰ ਹਟਾਏ ਜਾਣ ਦਾ ਖਤਰਾ ਸੀ। ਪਰ ਜਿਵੇਂ ਯੇਸੂ ਕਲੀਸੀਆਵਾਂ ਵਿੱਚ ਚੱਲਣ ਵਾਲਾ ਸਮਰਨਾ ਨੂੰ ਵੇਖਦਾ ਹੈ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ। ਜਿਵੇਂ ਹੀ ਯੇਸੂ ਸਮਰਨਾ ਵੱਲ ਵੇਖਦਾ ਉਸ ਨੂੰ ਇੱਕ ਚਰਚ ਦਾ ਇੱਕ ਛੋਟਾ ਜਿਹਾ ਹੀਰਾ ਦਿਖਾਈ ਦਿੰਦਾ ਹੈ। ਯਕੀਨਨ ਕੋਈ ਵੀ ਕਲੀਸਿਆ ਸੰਪੂਰਨ ਨਹੀਂ ਹੈ, 100% ਨਹੀਂ ਹੈ, ਪਰ ਯੇਸੂ ਨੇ ਸਮਰਨਾ ਵੱਲ ਦੇਖਿਆ ਅਤੇ ਉਸ ਕੋਲ ਉਸਨੂੰ ਉਤਸ਼ਾਹ ਤੋਂ ਇਲਾਵਾ ਕੁਝ ਵੀ ਨਹੀਂ ਸੀ ਅਤੇ ਉਹ ਆਇਤ 9 ਵਿੱਚ ਦੁਬਾਰਾ ਕਹਿੰਦਾ ਹੈ ਮੈਂ ਜਾਣਦਾ ਹਾਂ। ਸਮਰਨਾ ਦੇ ਚਰਚ ਵਿੱਚ ਜ਼ਿੰਦਗੀ ਔਖੀ ਸੀ। ਉਸ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਕਿ ਚੇਲੇ ਬਣਨ ਦੀ ਕੀਮਤ ਹੈ। ਇਹ ਉਹ ਚੀਜ਼ ਹੈ ਜੋ ਅਸੀਂ ਅਕਸਰ ਸਕੋਟਲੈਂਡ ਵਿੱਚ ਭੁੱਲ ਜਾਂਦੇ ਹਾਂ। ਚੇਲੇ ਬਣਨ ਦੀ ਇੱਕ ਕੀਮਤ ਆ ਅਤੇ ਸਮਰਨਨ ਇਸ ਨੂੰ ਅਦਾ ਕਰ ਰਹੇ ਸਨ। ਜਿਵੇਂ ਕਿ ਇਸ ਯੇਸੂ ਇਸ ਚਿੱਠੀ ਵਿੱਚ ਬੋਲਦਾ ਹੈ ਉਹ ਸਮਰਨਾ ਵਿੱਚ ਚੇਲੇ ਬਣਨ ਦੀ ਲਾਗਤ ਦੇ ਘੱਟੋ ਘੱਟ 3 ਮੁੱਖ ਖੇਤਰਾਂ ਨੂੰ ਪ੍ਰਗਟ ਕਰਦਾ ਹੈ। ਪਹਿਲਾ ਸੀ ਬਿਪਤਾ ਅਤੇ ਗਰੀਬੀ। ਆਇਤ 9 ਵਿੱਚ ਯੇਸੂ ਕਹਿੰਦਾ ਕਿ ਮੈਂ ਤੁਹਾਡੀ ਬਿਪਤਾ ਅਤੇ ਤੁਹਾਡੀ ਗਰੀਬੀ ਨੂੰ ਜਾਣਦਾ ਹਾਂ। ਸਮਿਰਨ ਈਸਾਈ ਹਾਸ਼ੀਏ 'ਤੇ ਅਤੇ ਗਰੀਬੀ ਨਾਲ ਗ੍ਰਸਤ ਸਨ। ਉਹਨਾਂ ਦੇ ਦੁੱਖ ਸਨ ਅਤੇ ਅਸੀਂ ਨਹੀਂ ਜਾਣਦੇ ਕਿ ਉਹ ਕੀ ਸਨ, ਪਰ ਜ਼ਿੰਦਗੀ ਮੁਸ਼ਕਲ ਸੀ। ਉਹ ਗਰੀਬੀ ਵਿੱਚ ਸਨ। ਉਹਨਾਂ ਕੋਲ ਨਿਸ਼ਚਿਤ ਤੌਰ 'ਤੇ ਇੱਕ ਸਿਹਤਮੰਦ ਚਰਚ ਬੈਂਕ ਬੈਲੈਂਸ ਨਹੀਂ ਸੀ। ਵਿਅਕਤੀਗਤ ਤੌਰ 'ਤੇ ਉਹਨਾਂ ਲੋਕਾਂ ਨੇ ਚਰਚ ਬਣਾਇਆ ਸੀ, ਉਹਨਾਂ ਕੋਲ ਸਿਹਤਮੰਦ ਬੈਂਕ ਬੈਲੈਂਸ ਨਹੀਂ ਸਨ। ਉਹ ਗਰੀਬੀ ਵਿੱਚ ਸਨ। ਉਹਨਾਂ ਦੀ ਗਰੀਬੀ ਸੰਭਾਵਿਤ ਤੌਰ 'ਤੇ ਉਹਨਾਂ ਦੇ ਹਾਸ਼ੀਏ 'ਤੇ ਰਹਿਣ ਅਤੇ ਸਮਾਜ ਤੋਂ ਬੇਦਖਲੀ ਦੇ ਨਤੀਜੇ ਵਜੋਂ ਹੋਈ ਹੈ। ਸਮਰਨਾ ਆਪਣੇ ਆਪ ਵਿੱਚ ਕਾਫ਼ੀ ਅਮੀਰ ਜਗ੍ਹਾ ਸੀ। ਇਸ ਵਿੱਚ 2 ਲੱਖ ਜਾਂ ਇਸ ਤੋਂ ਵੱਧ ਲੋਕਾਂ ਦੇ ਨਾਲ ਇੱਕ ਸੰਪੰਨ ਆਰਥਿਕਤਾ ਸੀ, ਪਰ ਜ਼ਿਆਦਾਤਰ ਵਪਾਰਕ ਗਿਲਡ ਦੁਆਰਾ ਨਿਯੰਤਰਿਤ ਕੀਤੇ ਗਏ ਸਨ। ਆਰਥਿਕ ਗਤੀਵਿਧੀ ਦੀ ਲਾਗਤ ਵਪਾਰਕ ਗਿਲਡਾਂ ਦੇ ਨਾਲ ਜੁੜੀ ਹੋਈ ਸੀ। ਉਹ ਬੰਦ ਦੁਕਾਨ ਸਨ। ਤੁਸੀਂ ਆਰਥਿਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਸਨ ਜਦੋਂ ਤੱਕ ਤੁਸੀਂ ਗਿਲਡ ਦਾ ਹਿੱਸਾ ਨਹੀਂ ਹੁੰਦੇ। ਜੇ ਤੁਸੀਂ ਗਿਲਡ ਦਾ ਹਿੱਸਾ ਸੀ ਤਾਂ ਤੁਸੀਂ ਝੂਠੀ ਪੂਜਾ ਵਿੱਚ ਹਿੱਸਾ ਲਿਆ ਸੀ ਜੋ ਇਸ ਨਾਲ ਚੱਲ ਗਈ ਸੀ। ਤੁਸੀਂ ਸਮਰਾਟ ਪੰਥ ਵਿੱਚ ਹਿੱਸਾ ਲਿਆ ਜੋ ਇਸ ਨਾਲ ਗਿਆ ਸੀ। ਇਹ ਈਸਾਈਆਂ ਲਈ ਕੋਈ ਵਿਕਲਪ ਨਹੀਂ ਸੀ ਅਤੇ ਇਸ ਲਈ ਉਹ ਗਰੀਬ ਸਨ। ਉਹਨਾਂ ਦੀ ਗਰੀਬੀ ਉਹਨਾਂ ਨੂੰ ਮਸੀਹ ਵਿੱਚ ਉਹਨਾਂ ਦੇ ਵਿਸ਼ਵਾਸ ਦੇ ਕਾਰਨ ਸਮਾਜ ਦੀ ਮੁੱਖ ਧਾਰਾ ਤੋਂ ਬਾਹਰ ਕੀਤੇ ਜਾਣ ਤੋਂ ਆਈ ਹੈ। ਗਰੀਬੀ ਅਤੇ ਦੁੱਖ ਉਹਨਾਂ ਦੀ ਬਹੁਤਾਤ ਸੀ। ਚੇਲੇ ਬਣਨ ਦੀ ਦੂਜੀ ਕੀਮਤ ਹੈ ਉਹਨਾਂ ਨੂੰ ਅਸੀਂ ਅਦਾ ਕਰਦੇ ਦੇਖਦੇ ਹਾਂ, ਉਹ ਹੈ ਬਦਨਾਮੀ। ਆਇਤ 10 ਜਿਹੜੀ ਹੈ ਦੇਖਦੇ ਹਾਂ, ਕਹਿੰਦਾ ਮੈਨੂੰ ਪਤਾ ਹੈ ਉਹਨਾਂ ਲੋਕਾਂ ਦੀ ਨਿੰਦਿਆ ਜੋ ਕਹਿੰਦੇ ਹਨ ਕਿ ਉਹ ਯਹੂਦੀ ਹਨ ਪਰ ਨਹੀਂ ਹਨ, ਪਰ ਸ਼ੈਤਾਨ ਦੀ ਪ੍ਰਾਰਥਨਾ ਸਥਾਨ ਹਨ। ਅਜਿਹਾ ਲੱਗਦਾ ਹੈ ਕਿ ਸ਼ਾਇਦ ਇਸ ਚਰਚ ਉੱਤੇ ਸਭ ਤੋਂ ਤਿੱਖੇ ਹਮਲੇ ਸਮਰਨਾ ਦੇ ਯਹੂਦੀ ਭਾਈਚਾਰੇ ਤੋਂ ਆਏ ਹਨ। ਅਸਲ ਵਿੱਚ ਜਦੋਂ ਪੋਲੀਕੌਰਪ ਨੂੰ ਸ਼ਹੀਦ ਕੀਤਾ ਗਿਆ ਤਾਂ ਉੱਥੇ ਦੇ ਯਹੂਦੀ ਲੋਕ ਉਸ ਦੀ ਫਾਂਸੀ ਦੀ ਮੰਗ ਕਰਨ ਵਿੱਚ ਸ਼ਾਮਲ ਸਨ। ਵਿਸ਼ਵਾਸੀਆਂ ਦੇ ਇਸ ਸਥਾਨਕ ਸਮੂਹ ਦਾ ਵੱਡਾ ਦੁਸ਼ਮਣ ਯਹੂਦੀਆਂ ਦਾ ਭਾਈਚਾਰਾ ਸੀ। ਕੀ ਇਹ ਸ਼ਰਮਨਾਕ ਨਹੀਂ ਹੈ ਕਿ ਸਮਰਨਾ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਉਹਨਾਂ ਲੋਕਾਂ ਦੁਆਰਾ ਨਿੰਦਿਆ ਕੀਤੀ ਜਾ ਰਹੀ ਸੀ ਜੋ ਨਸਲੀ ਤੌਰ 'ਤੇ ਪਰਮੇਸ਼ੁਰ ਦੇ ਸਨ ਪਰ ਅਸਲ ਵਿੱਚ ਨਹੀਂ? ਉਹ ਜਿਹੜੇ ਪਰਮੇਸ਼ੁਰ ਦੇ ਲੋਕ ਹੋਣ ਦਾ ਦਾਅਵਾ ਕਰਦੇ ਆ ਪਰ ਨਹੀਂ ਹਨ। ਮੈਂ ਸੋਚਦਾ ਹਾਂ ਕਿ ਇਹ ਵਿਚਾਰ ਰੋਮੀਆਂ 2:28 ਵਿੱਚ ਪੌਲਸ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਰੋਮੀਆਂ 2:28 ਵਿੱਚ ਕੀ ਲਿਖਿਆ, ਕਿਉਂਕਿ ਕੋਈ ਵੀ ਯਹੂਦੀ ਨਹੀਂ ਹੈ ਜੋ ਸਿਰਫ ਬਾਹਰੀ ਤੌਰ 'ਤੇ ਇੱਕ ਹੈ, ਨਾ ਹੀ ਸੁਨਤ ਬਣ
ਬਾਹਰੀ ਅਤੇ ਸਰੀਰਕ ਹੈ, ਪਰ ਇੱਕ ਯਹੂਦੀ ਅੰਦਰੋਂ ਇੱਕ ਹੈ ਅਤੇ ਸੁੰਨਤ ਦਿਲ ਦੀ ਗੱਲ ਆ, ਆਤਮਾ ਦੁਆਰਾ, ਪੱਤਰ ਦੁਆਰਾ ਨਹੀਂ। ਉਸ ਦੀ ਸਿਫਤ ਮਨੁੱਖ ਵੱਲੋਂ ਨਹੀਂ ਸਗੋਂ ਪਰਮਾਤਮਾ ਵੱਲੋਂ ਹੁੰਦੀ ਹੈ। ਇਹ ਯਹੂਦੀ ਸੱਤਾਧਾਰੀ ਅਧਿਕਾਰੀਆਂ ਨੂੰ ਯੇਸੂ ਦੇ ਕਹਿਣ ਨਾਲ ਕਹਿੰਦਾ ਹੈ, ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ। ਸੋ ਪਰਮੇਸ਼ੁਰ ਪਿਤਾ ਜਿਹੜਾ ਯੇਸੂ ਮਸੀਹ ਉਹਨਾਂ ਨੂੰ ਕੀ ਕਹਿੰਦਾ, ਕਹਿੰਦਾ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ। ਉਹਨਾਂ ਨੂੰ ਉਹਨਾਂ ਲੋਕਾਂ ਦੁਆਰਾ ਬਦਨਾਮ ਕੀਤਾ ਗਿਆ ਸੀ ਜੋ ਕਹਿੰਦੇ ਹਨ ਕਿ ਉਹ ਯਹੂਦੀ ਸਨ ਪਰ ਹੈ ਨਹੀਂ ਸਨ। ਕੀ ਇਹ ਅਕਸਰ ਝੂਠੇ ਧਾਰਮਿਕ ਲੋਕ ਅਸਲ ਗੱਲ ਨੂੰ ਸਤਾਉਣ ਲਈ ਨਹੀਂ ਹਨ? ਕੀ ਇਹ ਅਕਸਰ ਅਜਿਹਾ ਨਹੀਂ ਹੁੰਦਾ ਕਿ ਝੂਠੇ ਧਾਰਮਿਕ ਲੋਕ ਸੱਚੇ ਵਿਸ਼ਵਾਸੀ ਨੂੰ ਸਤਾਉਣ ਲਈ ਆਪਣੇ ਆਪ ਨੂੰ ਸਮਕਾਲੀ ਅਧਿਕਾਰੀਆਂ ਨਾਲ ਜੋੜਦੇ ਆ? ਇਹ ਇੱਥੇ ਸਮਰਨਾ ਵਿੱਚ ਹੋ ਰਿਹਾ ਸੀ। ਯਹੂਦੀ ਈਸਾਈਆਂ ਨੂੰ ਦਿੱਤੀ ਜਾਣ ਵਾਲੀ ਸ਼ਾਹੀ ਪੰਥ ਦੀ ਪੂਜਾ ਕਰਨ ਦੀ ਛੋਟ ਲਈ ਦਲੀਲ ਦੇ ਸਕਦੇ ਸਨ, ਪਰ ਉਹਨਾਂ ਨੇ ਆਪਣੇ ਆਪ ਨੂੰ ਸ਼ਾਹੀ ਪੰਥ ਨਾਲ ਜੋੜਿਆ ਅਤੇ ਪਰਮੇਸ਼ੁਰ ਦੇ ਸੱਚੇ ਲੋਕਾਂ ਦੀ ਨਿੰਦਿਆ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਅੱਜ ਧੁਨੀ ਧਾਰਮਿਕ ਅਤੇ ਸਮਕਾਲੀ ਅਥਾਰਟੀਆਂ ਦੀ ਇੱਕੋ ਜਿਹੀ ਇਕਸਾਰਤਾ ਜਿਹੜੀ ਉਹ ਵੇਖਦੇ ਹਾਂ। ਯਹੂਦੀ ਉਹਨਾਂ ਨੂੰ ਬਦਨਾਮ ਕਰ ਰਹੇ ਸਨ, ਪਰ ਉਹ ਚਰਚਾਂ, ਉਹ ਸਮਰਨਾ ਦੇ ਚਰਚ ਬਾਰੇ ਉਹ ਗੱਲਾਂ ਕਹਿ ਰਹੇ ਸਨ ਜੋ ਸੱਚ ਨਹੀਂ ਸੀ। ਉਹ ਅਫਵਾਹਾਂ ਫੈਲਾ ਰਹੇ ਸਨ, ਉਹ ਝੂਠੀਆਂ ਅਗਵਾਈਆਂ ਦੇ ਰਹੇ ਸਨ, ਉਹ ਪਿੱਛੇ ਹਟ ਰਹੇ ਸਨ, ਮੁਸੀਬਤ ਪੈਦਾ ਕਰ ਰਹੇ ਸਨ ਅਤੇ ਮਤ ਭੇਦ ਪੈਦਾ ਕਰ ਰਹੇ ਸਨ। ਸੋ ਇਹ ਜਿਹੜੀ ਯਹੂਦੀ ਸੀ ਸਮਰਨਾ ਦੇ ਚਰਚ ਦੇ ਵਿੱਚ ਇਹ ਸਾਰੀਆਂ ਕੰਮ ਕਰਦੇ ਸੀ। ਬਿਨਾਂ ਸ਼ੱਕ ਇਹ ਵਿਸ਼ਵਾਸੀ ਉਹਨਾਂ ਦੀ ਨਿੰਦਿਆ ਕੀਤੇ ਜਾਣ ਅਤੇ ਉਹਨਾਂ ਬਾਰੇ ਝੂਠ ਬੋਲਣ ਦੇ ਦਰਦ ਨੂੰ ਜਾਣਦੇ ਸੀ। ਉਹਨਾਂ ਦੀ ਪਿੱਠ ਪਿੱਛੇ ਚੀਕਿਹਾੜਾ ਤੇਜ਼ੀ ਨਾਲ ਦੁਸ਼ਮਣੀ ਵਿੱਚ ਬਦਲ ਗਿਆ। ਯੇਸੂ ਨੇ ਆਪਣੇ ਲੋਕਾਂ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਬਦਨਾਮੀ ਚੇਲੇ ਬਣਨ ਦੀ ਕੀਮਤ ਹੋਵੇਗੀ। ਮੱਤੀ 5:11 ਵਿੱਚ ਪਹਾੜੀ ਉਪਦੇਸ਼ ਵਿੱਚ ਯੇਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ, ਧੰਨ ਹੋ ਤੁਸੀਂ ਜਦੋਂ ਲੋਕ ਤੁਹਾਨੂੰ ਬੇਇੱਜ਼ਤ ਕਰਦੇ ਹਨ, ਤੁਹਾਨੂੰ ਸਤਾਉਂਦੇ ਹਨ ਅਤੇ ਮੇਰੇ ਕਾਰਨ ਤੁਹਾਡੇ ਵਿਰੁੱਧ ਹਰ ਕਿਸਮ ਦੀ ਬੁਰਾਈ ਕਰਦੇ ਹਨ। ਖੁਸ਼ ਹੋਵੋ ਕਿਉਂਕਿ ਸਵਰਗ ਵਿੱਚ ਤੁਹਾਡਾ ਇਨਾਮ ਬਹੁਤ ਵੱਡਾ ਹੈ। ਇਹਨਾਂ ਵਿਸ਼ਵਾਸੀਆਂ ਨੂੰ ਉਹਨਾਂ ਲੋਕਾਂ ਦੁਆਰਾ ਬਦਨਾਮ ਕੀਤਾ ਜਾ ਰਿਹਾ ਸੀ ਜੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕ ਸਮਝਦੇ ਸਨ, ਪਰ ਜਿਨ੍ਹਾਂ ਨੂੰ ਯੇਸੂ ਨੇ ਸ਼ੈਤਾਨ ਦੇ ਪ੍ਰਾਰਥਨਾ ਸਥਾਨ ਵਜੋਂ ਦੇਖਿਆ ਸੀ। ਸ਼ੈਤਾਨ ਦੇ ਲੋਕ ਸ਼ੈਤਾਨ ਦਾ ਕੰਮ ਕਰ ਰਹੇ ਸਨ। ਕੀ ਇਹ ਡਰਾਉਣੀ ਗੱਲ ਨਹੀਂ ਹੈ? ਉਹ ਲੋਕ ਜੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਵਜੋਂ ਦੇਖਦੇ ਹਨ ਪਰ ਅਸਲ ਵਿੱਚ ਮਸੀਹ ਦੇ ਚਰਚ ਦੀ ਨਿੰਦਿਆ ਕਰਨ ਵਾਲੇ ਸ਼ੈਤਾਨ ਦੇ ਲੋਕ ਬਣ ਜਾਂਦੇ ਹਨ। ਸਮਰਨਾ ਵਿੱਚ ਦਬਾਅ ਸੀ, ਉਹ ਮੁਸੀਬਤ ਅਤੇ ਗਰੀਬੀ ਦੇ ਦਬਾਅ ਵਿੱਚੋਂ ਲੰਘ ਰਹੇ ਸਨ, ਉਹ ਸ਼ੈਤਾਨ ਦੁਆਰਾ ਪ੍ਰੇਰਿਤ ਬਦਨਾਮੀ ਸਹਿ ਰਹੇ ਸਨ, ਪਰ ਦਬਾਅ ਹੋਰ ਵੀ ਵਧਣ ਵਾਲਾ ਸੀ। ਇਸ ਧਰਮੀ ਛੋਟੇ ਚਰਚ ਉੱਤੇ ਦਬਾਅ ਵੱਧ ਤੋਂ ਵੱਧ ਹੋਣ ਵਾਲਾ ਸੀ ਕਿਉਂਕਿ ਯੇਸੂ ਨੇ ਦੱਸਿਆ ਸੀ ਕਿ ਦੁੱਖ ਆ ਰਿਹਾ ਸੀ। ਦੁੱਖ ਚੇਲੇ ਬਣਨ ਦੀ ਤੀਜੀ ਕੀਮਤ ਅੱਤਿਆਚਾਰ ਦਾ ਜਿਹੜੀ ਦਸ ਆਇਤ, ਤੁਸੀਂ ਜੋ ਦੁੱਖ ਝੱਲਣ ਵਾਲੇ ਹੋ ਉਸ ਤੋਂ ਨਾ ਡਰੋ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਸੁੱਟਣ ਵਾਲਾ ਹੈ ਤਾਂ ਜੋ ਤੁਹਾਡੀ ਪਰਖ ਕੀਤੀ ਜਾ ਸਕੇ ਅਤੇ ਤੁਹਾਨੂੰ 10 ਦਿਨਾਂ ਤੱਕ ਬਿਪਤਾ ਝੱਲਣੀ ਪਵੇਗੀ। ਉਹ ਕੀ ਕਹਿ ਰਿਹਾ? ਬਸ ਜਦੋਂ ਤੁਸੀਂ ਸੋਚਦੇ ਹੋ ਕਿ ਹੋਰ ਗਲਤ ਨਹੀਂ ਹੋਣਾ, ਇਹ ਹੁੰਦਾ ਆ ਕਿ ਤੁਸੀਂ ਇਸ ਚਰਚ ਦੇ ਮੈਂਬਰ ਹੋਣ ਦੀ ਕਲਪਨਾ ਕਰ ਸਕਦੇ ਆ। ਤੁਸੀਂ ਆਰਥਿਕ ਤੌਰ 'ਤੇ ਗਰੀਬ, ਅਲੱਗ ਥਲੱਗ ਹੋ, ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਅਤੇ ਤੁਹਾਡੇ ਚਰਚ ਵਿੱਚ ਕਈ ਹੋਰ ਇੱਕੋ ਕਿਸ਼ਤੀ ਵਿੱਚ ਸ਼ਾਮਲ ਹਨ। ਤੁਹਾਨੂੰ ਹਰ ਪਾਸਿਓਂ ਝਿੜਕਿਆ ਜਾ ਰਿਹਾ, ਲੋਕ ਉਹ ਗੱਲਾਂ ਕਹਿ ਰਹੇ ਹਨ ਜੋ ਤੁਹਾਡੇ ਬਾਰੇ ਸੱਚ ਨਹੀਂ ਹਨ। ਤੁਹਾਡੇ ਗੁਆਂਢੀ ਤੁਹਾਡੇ ਨਾਲ ਦੁਸ਼ਮਣੀ ਰੱਖਦੇ ਆ, ਕੋਈ ਵੀ ਅਸਲ ਵਿੱਚ ਤੁਹਾਨੂੰ ਪਸੰਦ ਨਹੀਂ ਕਰਦਾ, ਜ਼ਿੰਦਗੀ ਬੜੀ ਔਖੀ ਆ। ਫਿਰ ਤੁਹਾਨੂੰ ਯੇਸੂ ਤੋਂ ਇਹ ਚਿੱਠੀ ਮਿਲਦੀ ਹੈ, ਤੁਸੀਂ ਜੋ ਦੁੱਖ ਝੱਲਣ ਵਾਲੇ ਹੋ ਉਸ ਤੋਂ ਨਾ ਡਰੋ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਸੁੱਟਣ ਵਾਲਾ ਹੈ ਤਾਂ ਜੋ ਤੁਹਾਡੀ ਪਰਖ ਕੀਤੀ ਜਾ ਸਕੇ ਅਤੇ ਤੁਹਾਨੂੰ 10 ਦਿਨਾਂ ਤੱਕ ਬਿਪਤਾ ਝੱਲਣੀ ਪਵੇਗੀ। ਕੀ ਤੁਸੀਂ ਅਗਲੇ ਐਤਵਾਰ ਇੱਥੇ ਹੋਵੋਗੇ? ਕੀ ਤੁਸੀਂ ਵਾਪਸ ਆਓਗੇ, ਸਾਡੇ ਨਾਲ ਪਛਾਣ ਕਰੋਗੇ, ਜਾਂ ਕੀ ਤੁਹਾਨੂੰ ਲੁਕਾਉਣ ਲਈ ਪਰਤਾਏ ਜਾਣਗੇ? ਗਲਾਸਗੋ ਵਿੱਚ ਚਰਚ ਦਾ ਕੀ ਹੋਵੇਗਾ ਜੇਕਰ ਸਾਡੇ ਉੱਤੇ ਇਸ ਤਰ੍ਹਾਂ ਦਾ ਦਬਾਅ ਪਾਇਆ ਜਾਂਦਾ? ਸਕੋਟਲੈਂਡ ਵਿੱਚ ਚਰਚ ਇਸ ਕਿਸਮ ਦੇ ਦਬਾਅ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰੇਗਾ? ਹਾਰਪਰ ਚਰਚ ਵੀ ਇਸ ਤਰ੍ਹਾਂ ਦੇ ਦਬਾਅ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰੇਗਾ। ਯਿਸੂ ਨੇ ਆਪਣੀ ਚਿੱਠੀ ਵਿੱਚ ਸਮਰਨ ਵਾਸੀਆਂ ਨੂੰ ਕਿਹਾ, ਡਰੋ ਨਾ, ਪਰ ਜ਼ੁਲਮ ਤੁਹਾਡੇ ਉੱਤੇ ਆ ਰਿਹਾ ਹੈ, ਦੁੱਖ ਤੁਹਾਡੇ ਕੋਲ ਆ ਰਿਹਾ ਹੈ। ਮੈਂ ਸੱਚਮੁੱਚ ਹੈਰਾਨ ਹਾਂ ਕਿ ਇਹ ਉਸ ਨਾਲੋਂ ਕਿੰਨਾ ਵੱਖਰਾ ਹੈ ਜੋ ਅਸੀਂ ਇੱਕ ਸਫਲ ਚਰਚ ਨੂੰ ਪ੍ਰਭਾਸ਼ਿਤ ਕਰ ਸਕਦੇ ਹਾਂ। ਅਸੀਂ ਇੱਕ ਸਫਲ ਚਰਚ ਨੂੰ ਇੱਕ ਦੇ ਰੂਪ ਵਿੱਚ ਪ੍ਰਭਾਸ਼ਿਤ ਕਰ ਸਕਦੇ ਹਾਂ ਜੋ ਕਿ ਵਿਸ਼ਾਲ ਅਤੇ ਸੰਪੰਨ ਹੈ, ਇੱਕ ਜਿੱਥੇ ਬਹੁਤ ਸਾਰੀਆਂ ਵੱਖੋ ਵੱਖ ਉਮਰਾਂ ਨੂੰ ਦਰਸਾਇਆ ਗਿਆ ਹੈ, ਜਿੱਥੇ ਵੱਖ ਵੱਖ ਉਮਰਾਂ ਲਈ ਕੰਮ ਕਰਨ ਦੇ ਸਰੋਤ ਹਨ। ਪਰ ਜੇਕਰ ਇੱਕ ਸਫਲ ਚਰਚ ਨੂੰ ਪ੍ਰਭਾਸ਼ਿਤ ਕਰਨ ਲਈ ਕਿਹਾ ਜਾਵੇ ਤਾਂ ਮੈਨੂੰ ਸ਼ੱਕ ਹੈ ਕਿ ਕੀ ਸਾਡੇ ਵਿੱਚੋਂ ਬਹੁਤ ਸਾਰੇ ਕਹਿਣਗੇ, ਇੱਕ ਜੋ ਗਰੀਬ ਅਤੇ ਦੁਖੀ ਹੈ, ਇੱਕ ਜੋ ਸਾਰੇ ਆਲੇ ਦੁਆਲੇ ਦੁਆਰਾ ਪੂਰੀ ਤਰ੍ਹਾਂ ਬਦਨਾਮ ਹੈ ਅਤੇ ਇੱਕ ਜੋ ਅੱਤਿਆਚਾਰ ਦੇ ਵਿਚਕਾਰ ਹੈ। ਸਫਲਤਾ ਦਾ ਸਾਡਾ ਵਿਚਾਰ ਸਫਲਤਾ ਦੇ ਯਿਸੂ ਦੇ ਵਿਚਾਰ ਨਾਲੋਂ ਕਿੰਨਾ ਵੱਖਰਾ ਆ। ਸਮਰਨਾ ਆਪਣੇ ਸਾਰੇ ਦਬਾਅ ਦੇ ਵਿਚਕਾਰ ਵਫ਼ਾਦਾਰ ਸੀ ਅਤੇ ਯਿਸੂ ਉਹਨਾਂ ਨੂੰ ਇਸ ਤਰ੍ਹਾਂ ਬਣੇ ਰਹਿਣ ਲਈ ਉਤਸ਼ਾਹਿਤ ਕਰਨ ਲਈ ਲਿਖ ਰਿਹਾ ਸੀ। ਕੀ ਤੁਸੀਂ ਜਾਣਦੇ ਹੋ ਕਿ UK ਵਿੱਚ ਚੀਜ਼ਾਂ ਬਦਲ ਰਹੀਆਂ ਹਨ? ਜੇ ਤੁਸੀਂ ਕਲਾਸਰੂਮ ਵਿੱਚ, ਦਫ਼ਤਰ ਵਿੱਚ, ਹਸਪਤਾਲ ਵਿੱਚ ਖੁੱਲ੍ਹਿਆਂ ਮਸੀਹੀ ਜੀਵਨ ਜਿਉਂਦੇ ਹੋ ਤਾਂ ਇਹ ਸਿਰਫ ਥੋੜ੍ਹੀ ਟਾਈਮ ਦੀ ਗੱਲ ਹੀ ਹੈ, ਸਮੇਂ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਕਿ ਸੰਘਰਸ਼ ਜਿਹੜਾ ਤੁਹਾਨੂੰ ਜਿਹੜਾ ਉਹ ਲੱਭ ਲਏਗਾ ਜੇ ਤੁਸੀਂ ਮੁਸੀਬਤ ਵਿੱਚ ਪੈ ਜਾਓਗੇ। ਜੇਕਰ ਤੁਸੀਂ ਬੋਲਦੇ ਅਤੇ ਸਾਡੇ ਸਮਾਜ ਵਿੱਚ ਗਲਤ ਚੀਜ਼ਾਂ ਦਾ ਵਿਰੋਧ ਕਰਦੇ ਹੋ ਤਾਂ ਇਹ ਸਿਰਫ ਸਮੇਂ ਦੀ ਗੱਲ ਹੈ ਕਿ ਜਦੋਂ ਫਿਰ ਤੁਹਾਨੂੰ ਜਿਹੜਾ ਸੰਘਰਸ਼ ਹੈ ਲੱਭ ਲਏਗਾ ਅਤੇ ਮੁਸੀਬਤ ਤੁਹਾਡੇ ਉੱਤੇ ਪੈ ਜਾਏਗੀ। ਯੂਨਾਈਟਿਡ ਕਿੰਗਡਮ ਵਿੱਚ ਚੀਜ਼ਾਂ ਬਦਲ ਰਹੀਆਂ ਅਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਦਬਾਅ ਆਉਣ 'ਤੇ ਵਫ਼ਾਦਾਰ ਕਿਵੇਂ ਬਣੇ ਰਹਿਣਾ ਹੈ। ਸਮਰਨਾ ਦੀ ਕਲੀਸੀਆ ਨੂੰ ਯਿਸੂ ਦੁਆਰਾ ਲਿਖੀ ਇਸ ਚਿੱਠੀ ਵਿੱਚ ਅਸੀਂ ਤਿੰਨ ਨਿਸ਼ਚਿਤਤਾਵਾਂ ਨੂੰ ਦੇਖਦੇ ਹਾਂ ਜੋ ਦਬਾਅ ਦੇ ਦੌਰਾਨ ਵਫ਼ਾਦਾਰ ਰਹਿਣ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ। ਤਾਂ ਫਿਰ ਦਬਾਅ ਪੈਣ 'ਤੇ ਅਸੀਂ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? ਪਹਿਲਾਂ, ਮਸੀਹ ਦੀ ਮੌਜੂਦਗੀ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰੋ। ਸਾਨੂੰ ਇਹ ਪੂਰਾ ਸਾਨੂੰ ਨਿਸ਼ਚਿਤ ਹੋਈਏ ਇਸ ਗੱਲ ਦੇ ਉੱਤੇ ਕਿ ਯਿਸੂ ਦੀ ਜਿਹੜੀ ਉਹ ਮੌਜੂਦਗੀ ਹਰ ਜਗ੍ਹਾ ਆ। ਸੋ ਮੈਂ ਸੋਚਦਾ ਹਾਂ ਕਿ ਯਿਸੂ ਦੁਆਰਾ ਸਮਰਨਾ ਦੇ ਚਰਚ ਨੂੰ ਇਸ ਪੱਤਰ ਦੇ ਉਦੇਸ਼ ਦਾ ਘੱਟੋ ਘੱਟ ਹਿੱਸਾ ਉਹਨਾਂ ਨੂੰ ਮਸੀਹ ਦੀ ਮੌਜੂਦਗੀ ਦੀ ਨਿਸ਼ਚਿਤਤਾ ਦੀ ਯਾਦ ਦਿਵਾਉਣਾ ਸੀ। ਯਿਸੂ ਨੇ ਉਹਨਾਂ ਨੂੰ ਆਇਤ 8 ਵਿੱਚ ਕਿਹਾ, ਪਹਿਲੇ ਅਤੇ ਆਖਰੀ ਦੇ ਬਚਨ ਜੋ ਮਰ ਗਏ ਅਤੇ ਜਿਉਂਦੇ ਹੋਏ। ਇੱਥੇ ਸਾਡੇ ਕੋਲ ਉਸ ਗੱਲ ਦੀ ਗੂੰਜ ਹੈ ਜੋ ਯਿਸੂ ਨੇ ਅਧਿਆਇ 1 ਬਾਪ ਦੀ 17 ਵਿੱਚ ਯਹੂਨਾ ਨੂੰ ਕਿਹਾ ਸੀ, ਡਰ ਨਾ, ਮੈਂ ਪਹਿਲਾ ਅਤੇ ਆਖਰੀ ਅਤੇ ਜੀਵਤ ਹਾਂ, ਮੈਂ ਮਰ ਗਿਆ ਅਤੇ ਵੇਖੋ ਮੈਂ ਸਦਾ ਲਈ ਜਿਉਂਦਾ ਹਾਂ। ਯਿਸੂ ਕਹਿੰਦਾ ਹੈ ਕਿ ਮੈਂ ਪਹਿਲਾ ਅਤੇ ਆਖਰੀ ਹਾਂ। ਪਹਿਲਾ ਦਾ ਪਹਿਲਾ ਟੁਕੜਾ ਸ੍ਰਿਸ਼ਟੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਮੈਂ ਸੀ ਅਤੇ ਧਰਤੀ ਦੇ ਨਾ ਹੋਣ ਤੋਂ ਬਾਅਦ ਮੈਂ ਹੋਵਾਂਗਾ। ਉਹ ਪ੍ਰੋਵੀਡੈਂਸ ਵਿੱਚ ਪਹਿਲਾ ਹੈ। ਜਦੋਂ ਇੱਕ ਬੱਚਾ ਸੰਸਾਰ ਵਿੱਚ ਪੈਦਾ ਹੁੰਦਾ ਹੈ, ਮਸੀਹ ਉਸਦੇ ਮਰਨ ਦੇ ਇੱਕ ਦਿਨ ਤੱਕ ਉਸਦੇ ਮਾਰਗ ਅਤੇ ਜੀਵਨ ਦੀਆਂ ਸਾਰੀਆਂ ਵਿਧੀਆਂ ਨੂੰ ਨਿਰਦੇਸ਼ਿਤ ਕਰੇਗਾ। ਉਹ ਮੁਕਤੀ ਦੀ ਯੋਜਨਾ ਵਿੱਚ ਪਹਿਲਾ ਹੈ ਅਤੇ ਇਸ ਨੂੰ ਇਸਦੇ ਅੰਤ ਤੱਕ ਜਾਰੀ ਰੱਖੇਗਾ। ਇਹ ਉਹ ਹੈ ਜਿਸ ਨੇ ਕਿਹਾ ਇਹ ਖਤਮ ਹੋ ਗਿਆ ਹੈ। ਇਹ ਉਹੀ ਸੀ ਜਿਸ ਨੇ ਆਪਣੇ ਚਰਚ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਇਹ ਉਹੀ ਹੈ ਜਿਸ ਦਾ ਆਖਰੀ ਪੱਥਰ ਵੀ ਉਹ ਰੱਖੇਗਾ। ਯਿਸੂ ਪਹਿਲਾ ਅਤੇ ਆਖਰੀ ਹੈ। ਹੋਰ ਕੀ ਹੈ? ਉਹ ਵੀ ਉਹੀ ਹੈ ਜਿਸ ਨੇ ਮੌਤ ਨੂੰ ਵਿਆਪਕ ਤੌਰ 'ਤੇ ਜਿੱਤ ਲਿਆ ਹੈ। ਉਹ ਉਹੀ ਹੈ ਜੋ ਮਰ ਗਿਆ ਅਤੇ ਮੁੜ ਜੀ ਉੱਠਿਆ। ਅਤੇ ਸਮਰਨਾ ਵਿੱਚ ਇਸ ਸੰਘਰਸ਼ਸ਼ੀਲ ਚਰਚ ਨੂੰ ਉਹ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ, ਮੈਨੂੰ ਪਤਾ ਆ, ਮੈਂ ਤੁਹਾਡੀਆਂ ਮੁਸੀਬਤਾਂ ਅਤੇ ਗਰੀਬੀ ਬਾਰੇ ਜਾਣਦਾ, ਮੈਂ ਬਦਨਾਮੀ ਦਾ ਮੈਨੂੰ ਪਤਾ ਆ, ਮੈਨੂੰ ਇਹ ਵੀ ਪਤਾ ਕਿ ਹੋਰ ਕੀ ਆ ਰਿਹਾ ਹੈ। ਯਿਸੂ ਇੱਥੇ ਉਹਨਾਂ ਨੂੰ ਉਹਨਾਂ ਦੇ ਨਾਲ ਉਸਦੀ ਮੌਜੂਦਗੀ ਦੀ ਨਿਸ਼ਚਿਤਤਾ ਦੀ ਯਾਦ ਦਿਵਾ ਰਿਹਾ ਹੈ। ਉਹ ਦੁੱਖਾਂ, ਗਰੀਬੀ, ਨਿੰਦਿਆਂ ਨੂੰ ਨਹੀਂ ਛੱਡਦੇ। ਉਹ ਇਕੱਲੇ ਇਸ ਦਾ ਸਾਹਮਣਾ ਨਹੀਂ ਕਰ ਰਹੇ, ਉਹ ਆਪਣੇ ਲਈ ਵਿਚਾਰ ਨਹੀਂ ਕਰ ਰਹੇ ਹਨ। ਮੈਨੂੰ ਪਤਾ ਹੈ, ਯਿਸੂ ਕਹਿੰਦਾ ਹੈ, ਅਤੇ ਨਾ ਸਿਰਫ ਉਹ ਜਾਣਦਾ ਹੈ ਪਰ ਉਹ ਉਹਨਾਂ ਨੂੰ ਮੌਤ ਉੱਤੇ ਆਪਣੇ ਅਧਿਕਾਰ ਦੀ ਯਾਦ ਦਿਵਾਉਂਦਾ ਹੈ। ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਉਹ ਕਹਿ ਰਿਹਾ ਹੈ, ਤੁਹਾਡੇ ਵਿੱਚੋਂ ਕਈਆਂ ਨੂੰ ਮੌਤ ਤੱਕ ਸਤਾਇਆ ਜਾ ਸਕਦਾ ਹੈ ਪਰ ਡਰੋ ਨਾ, ਮੈਂ ਉਹ ਹਾਂ ਜੋ ਮਰਿਆ ਅਤੇ ਜਿਉਂਦਾ ਹੋਇਆ ਹਾਂ। ਸੱਚਮੁੱਚ ਉਹ ਪ੍ਰਭੂ ਹੈ ਜੋ ਆਪਣੀਆਂ ਕਲੀਸੀਆਂ ਵਿੱਚ ਚੱਲਦਾ ਹੈ। ਉਹ ਜਾਣਦਾ ਹੈ ਕਿ ਕੀ ਹੋ ਰਿਹਾ। ਪਠਾਰ ਰਾਜ ਦੇ ਦੁਖੀ ਲੋਕਾਂ ਨੂੰ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਈਰਾਨ ਦੇ ਸਤਾਏ ਹੋਏ ਲੋਕਾਂ ਅਤੇ ਭੱਜਣ ਵਾਲੇ ਈਸਾਈਆਂ ਨੂੰ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਇਸ ਦੇਸ਼ ਵਿੱਚ ਗਲੀ ਵਿੱਚ ਚੁੱਪ ਚਾਪ ਪ੍ਰਾਰਥਨਾ ਕਰਨ ਲਈ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਉਹ ਕਹਿੰਦਾ ਹੈ ਮੈਂ ਜਾਣਦਾ ਹਾਂ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੰਮ 'ਤੇ ਇੱਕ ਈਸਾਈ ਵਜੋਂ ਖੁੱਲ੍ਹੇਆਮ ਰਹਿਣ ਲਈ HR ਵਿਭਾਗ ਤੋਂ ਮੁਸ਼ਕਲ ਆਉਂਦੀ ਹੈ ਉਹ ਕਹਿੰਦਾ ਹੈ ਮੈਨੂੰ ਪਤਾ ਆ। ਹੋ ਸਕਦਾ ਹੈ ਕਿ ਤੁਸੀਂ ਦਬਾਅ ਮਹਿਸੂਸ ਕਰਨਾ ਸ਼ੁਰੂ ਕਰ ਰਹੇ ਹੋ, ਹੋ ਸਕਦਾ ਆ ਕਿ ਤੁਸੀਂ ਆਪਣੇ ਵਿਆਹ ਵਿੱਚ ਦਬਾਅ ਮਹਿਸੂਸ ਕਰ ਰਹੇ ਹੋ ਕਿਉਂਕਿ ਤੁਹਾਡਾ ਸਾਥੀ ਪ੍ਰਭੂ ਯਿਸੂ ਮਸੀਹ ਅਤੇ ਉਸ ਦੇ ਲੋਕਾਂ ਨੂੰ ਨਫ਼ਰਤ ਕਰਦਾ ਹੈ। ਹੋ ਸਕਦਾ ਕਿ ਤੁਸੀਂ ਵਿੱਤੀ ਜਾਂ ਪੈਸੇ ਦਾ ਦਬਾਅ ਮਹਿਸੂਸ ਕਰ ਰਹੇ ਹੋ ਕਿਉਂਕਿ ਤੁਹਾਡਾ ਮਾਲਕ ਤੁਹਾਨੂੰ ਐਤਵਾਰ ਨੂੰ ਕੰਮ ਕਰਨ ਲਈ ਮਜਬੂਰ ਕਰ ਰਿਹਾ, ਪਰ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕਰ ਰਿਹਾ ਕਿਉਂਕਿ ਤੁਸੀਂ ਸਮਝਦੇ ਹੋ ਕਿ ਇੱਕ ਸੱਚੇ ਪਰਮੇਸ਼ੁਰ ਦੀ ਉਸਤਤ ਵਿੱਚ ਪਰਮੇਸ਼ੁਰ ਦੇ ਲੋਕਾਂ ਨਾਲ ਇਕੱਠੇ ਹੋਣਾ ਕਿੰਨਾ ਜ਼ਰੂਰੀ ਆ। ਹੋ ਸਕਦਾ ਹੈ ਕਿ ਤੁਸੀਂ ਦਬਾਅ ਮਹਿਸੂਸ ਕਰ ਰਹੇ ਹੋ ਕਿਉਂਕਿ ਤੁਹਾਡਾ ਜੀਵਨ ਔਖਾ ਆ ਅਤੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਵਿੱਚ ਤੁਹਾਡੇ ਵਿਸ਼ਵਾਸ ਲਈ ਅਤਿਆਚਾਰਕ ਦੇ ਕਾਰਨ ਆਪਣਾ ਦੇਸ਼ ਜਿਹੜਾ ਉਹ ਛੱਡਣਾ ਪਿਆ ਅਤੇ ਇਸ ਦੇਸ਼ ਵਿੱਚ ਇੱਕ ਜੀਵਨ ਦੁਬਾਰਾ ਬਣਾਉਣਾ ਜਿਹੜਾ ਆ ਤੁਹਾਨੂੰ ਦੁਬਾਰਾ ਬਣਾਉਣਾ ਪਿਆ ਆ, ਇਸ ਕਰਕੇ ਔਖਾ ਆ। ਹੋ ਸਕਦਾ ਹੈ ਕਿ ਤੁਸੀਂ ਦੁਸ਼ਟ ਦੁਆਰਾ ਪ੍ਰੇਰਿਤ ਲੋਕਾਂ ਦੀ ਨਿੰਦਿਆ ਕਰਕੇ ਦਬਾਅ ਮਹਿਸੂਸ ਕਰ ਰਹੇ ਹੋ। ਮੈਨੂੰ ਲੱਗਦਾ ਹੈ ਕਿ ਯਿਸੂ ਤੁਹਾਨੂੰ ਉਹੀ ਕਹੇਗਾ ਜੋ ਉਸਨੇ ਸਮਰਨਾ ਦੀ ਕਲੀਸਿਆ ਨੂੰ ਕਿਹਾ ਸੀ, ਮੈਨੂੰ ਪਤਾ ਆ, ਮੈਨੂੰ ਪਤਾ ਆ, ਮੈਂ ਉਹ ਹਾਂ ਜੋ ਮਰਿਆ ਅਤੇ ਜਿਉਂਦਾ ਆਇਆ, ਮੈਂ ਜਾਣਦਾ ਹਾਂ, ਡਰੋ ਨਹੀਂ। ਜਦੋਂ ਦਬਾਅ ਆਉਂਦਾ ਹੈ ਤਾਂ ਅਸੀਂ ਮਸੀਹ ਦੀ ਮੌਜੂਦਗੀ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ ਵਫ਼ਾਦਾਰ ਰਹਿ ਸਕਦੇ ਹਾਂ। ਕੀ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ ਕਿ ਉਹ ਸਾਡੇ ਨਾਲ ਇਸ ਗੱਲ ਸਾਰੀ ਗੱਲ ਦੇ ਵਿੱਚ ਹੈ? ਅਸੀਂ ਖੁਸ਼ੀ ਨਾਲ ਕਹਿ ਸਕਦੇ ਹਾਂ ਕਿ ਉਹ ਸਾਡੇ ਨਾਲ ਹੈ, ਪਰ ਜਦੋਂ ਅਸੀਂ ਪੋਲੀਕਾਰਪ ਵਰਗੀ ਅੱਗ ਦਾ ਸਾਹਮਣਾ ਕਰਦੇ ਹਾਂ ਜਾਂ ਫਲਾਨੀ ਅੱਤਵਾਦੀ ਦਾ ਸਾਹਮਣਾ ਕਰਦੇ ਹਾਂ ਤਾਂ ਤੁਹਾਨੂੰ ਮਸੀਹ ਦੀ ਮੌਜੂਦਗੀ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਨਾ ਚਾਹੀਦਾ ਹੈ। ਅਸੀਂ ਵਫ਼ਾਦਾਰ ਰਹਿੰਦੇ ਹਾਂ ਜਦੋਂ ਮਸੀਹ ਦੀ ਮੌਜੂਦਗੀ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ ਦਬਾਅ ਹੁੰਦਾ ਹੈ। ਦੂਸਰਾ, ਜਦੋਂ ਦਬਾਅ ਹੁੰਦਾ ਤਾਂ ਅਸੀਂ ਵਫ਼ਾਦਾਰ ਰਹਿ ਸਕਦੇ ਹਾਂ ਰੱਬ ਦੇ ਨਿਯੰਤਰਣ ਜਾਂ ਰੱਬ ਜਿਹੜਾ ਆ ਉਹਦੇ ਹੱਥ ਦੇ ਵਿੱਚ ਆ ਸਾਰਾ ਕੁਛ। ਇਸ ਚੀਜ਼ ਦੇ ਉੱਤੇ ਅਸੀਂ ਨਿਸ਼ਚਿਤਤਾ ਕਰ ਸਕਦੇ ਹਾਂ ਅਤੇ ਭਰੋਸਾ ਕਰ ਸਕਦੇ ਹਾਂ। ਸੋ ਇਹ ਜਿਹੜੀ ਚਿੱਠੀ ਆ ਜਾਂ ਪੱਤਰ ਆ ਇਹ ਸਪੱਸ਼ਟ ਕਰਦਾ ਹੈ ਕਿ ਉਹ ਪਰਮੇਸ਼ੁਰ ਜੋ ਚਰਚਾਂ ਵਿੱਚ ਚੱਲਦਾ ਅਤੇ ਵੇਖਦਾ ਹੈ ਅਤੇ ਜਾਣਦਾ ਆ, ਉਹ ਪਰਮਾਤਮਾ ਜੋ ਹਰ ਸਮੇਂ ਚਰਚਾ ਦੇ ਨਾਲ ਮੌਜੂਦ ਹੈ। ਉਸੇ ਪਰਮਾਤਮਾ ਨੇ ਚਰਚਾਂ ਦੇ ਜੀਵਨ ਦੀ ਹਰ ਘਟਨਾ ਆਪਣੇ ਪ੍ਰਭੂ ਸੱਤਾ ਦੇ ਅਧੀਨ ਹੈ ਜਾਂ ਹਰ ਜਿਹੜੀ ਜੋ ਵੀ ਚਰਚਾ ਦੇ ਵਿੱਚ ਹੋ ਰਿਹਾ ਇਸ ਵੇਲੇ ਸਾਰਾ ਕੁਛ ਸਾਡੇ ਪਰਮੇਸ਼ੁਰ ਦੇ ਅਧੀਨ ਆ। ਆਇਤ 10 ਨੂੰ ਦੇਖੋ, ਤੁਸੀਂ ਜੋ ਦੁੱਖ ਝੱਲਣ ਵਾਲੇ ਹੋ ਉਸ ਤੋਂ ਨਾ ਡਰੋ, ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਸੁੱਟਣ ਵਾਲਾ ਹੈ ਤਾਂ ਜੋ ਤੁਹਾਡੀ ਪਰਖ ਕੀਤੀ ਜਾ ਸਕੇ ਅਤੇ ਤੁਹਾਨੂੰ 10 ਦਿਨਾਂ ਤੱਕ ਵਿਪਤਾ ਝੱਲਣੀ ਪਵੇਗੀ। ਇਹ ਅਜੇ ਤੱਕ ਨਹੀਂ ਹੋਇਆ ਹੈ। ਉਹ ਹਾਂ, ਸਮਰਨਾ ਵਿੱਚ ਉਹਨਾਂ ਦੀ ਗਰੀਬੀ ਅਤੇ ਵਿਪਤਾ ਅਤੇ ਉਹਨਾਂ 'ਤੇ ਸੁੱਟੀ ਜਾ ਰਹੀ ਨਿੰਦਿਆ ਦੇ ਨਾਲ ਜ਼ਿੰਦਗੀ ਬਹੁਤ ਮੁਸ਼ਕਲ ਆ, ਪਰ ਆਉਣ ਵਾਲਾ ਹੋਰ ਵੀ ਬਹੁਤ ਕੁਝ ਹੈ। ਇਹ ਇਸ ਦਾ ਸਭ ਤੋਂ ਭੈੜਾ ਨਹੀਂ ਹੈ। ਤੁਸੀਂ ਜੋ ਦੁੱਖ ਝੱਲਣ ਵਾਲੇ ਹੋ ਉਸ ਤੋਂ ਨਾ ਡਰੋ। ਤੁਸੀਂ ਦੇਖਦੇ ਹੋ ਕਿ ਸ਼ੈਤਾਨ ਦੇ ਇਸ ਚਰਚੇ ਲਈ ਹਮਲੇ ਦੀ ਯੋਜਨਾ ਹੈ। ਸ਼ੈਤਾਨ ਨੇ ਸਮਰਨਾ 'ਤੇ ਹਮਲਾ ਕਰਨਾ ਹੈ ਤਾਂ ਆਪਣੀ ਨਜ਼ਰ ਰੱਖੀ ਹੋਈ ਆ। ਉਹ ਆਪਣੀ ਸਾਰੀ ਸ਼ੈਤਾਨੀ ਸ਼ਕਤੀ ਨਾਲ ਚਰਚ ਦੇ ਪਿੱਛੇ ਪਿਆ ਹੋਇਆ ਹੈ। ਸ਼ੈਤਾਨ ਦੇ ਹਮਲੇ ਵਿੱਚ ਇਹਨਾਂ ਪਿਆਰੇ ਵਿਸ਼ਵਾਸੀਆਂ ਵਿੱਚੋਂ ਕੁਝ ਨੂੰ ਜੇਲ੍ਹ ਵਿੱਚ ਸੁੱਟਿਆ ਜਾਣਾ ਸ਼ਾਮਲ ਆ। ਯੋਜਨਾ ਇਹ ਹੈ ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਦੁਖੀ ਅਤੇ ਸਤਾਏ ਜਾਣ ਵਾਲੇ ਹਨ। ਸ਼ੈਤਾਨ ਨੇ ਇਸ ਚਰਚ ਨੂੰ ਚੱਕੀ ਵਿੱਚ ਪਾਉਣਾ ਹੈ ਅਤੇ ਉਸ ਬਦਨਾਮੀ ਦਾ ਸ਼ੈਤਾਨ ਜਿਹੜਾ ਉਸ ਬਦਨਾਮੀ ਦਾ ਲੇਖਕ ਆ ਜਿਹਦਾ ਉਹ ਸਮਰਨਾ ਦੇ ਚਰਚ ਜਿਹੜੇ ਦੇ ਲੋਕ ਆ ਉਹ ਸਾਹਮਣਾ ਕਰ ਰਹੇ ਆ। ਪਰ ਹੁਣ ਉਹ ਦੂਜੇ ਪੜਾਅ ਵਿੱਚ ਜਾਣ ਜਾ ਰਿਹਾ ਹੈ ਕਿਉਂਕਿ ਉਹ ਇਹਨਾਂ ਈਸਾਈਆਂ ਦੇ ਜੀਵਨ ਵਿੱਚ ਜੇਲ੍ਹ, ਦੁੱਖ ਅਤੇ ਅਤਿਆਚਾਰ ਲਿਆਉਂਦਾ ਹੈ। ਸ਼ੈਤਾਨ ਮਸੀਹ ਨੂੰ ਨਫ਼ਰਤ ਕਰਦਾ ਅਤੇ ਜਿਹੜੇ ਮਸੀਹ ਨੂੰ ਮੰਨਣ ਵਾਲੇ ਉਹਨਾਂ ਨੂੰ ਵੀ ਨਫ਼ਰਤ ਕਰਦਾ ਹੈ। ਉਹ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਵੀ ਕਰ ਸਕਦਾ ਆ। ਪਰ ਯਿਸੂ ਇਸ ਚਿੱਠੀ ਵਿੱਚ ਇਹਨਾਂ ਵਿਸ਼ਵਾਸੀਆਂ ਨੂੰ ਜੋ ਦੱਸ ਰਿਹਾ ਉਹ ਇਹ ਹੈ ਕਿ ਸ਼ੈਤਾਨ ਉਹਨਾਂ 'ਤੇ ਪੂਰੀ ਤਰ੍ਹਾਂ ਹਮਲਾ ਕਰਨ ਵਾਲਾ ਹੈ, ਪਰ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਆਖਿਰਕਾਰ ਮਸੀਹ ਸਾਰਾ ਕੁਛ ਮਸੀਹ ਦੇ ਕਾਬੂ ਵਿੱਚ ਹੈ। ਚਰਚ ਉੱਤੇ ਆਪਣੇ ਸਾਰੇ ਹਮਲਿਆਂ ਵਿੱਚੋਂ ਸ਼ੈਤਾਨ ਇਸ ਤੋਂ ਅੱਗੇ ਨਹੀਂ ਜਾ ਸਕਦਾ ਜਦੋਂ ਤੱਕ ਕਿ ਪਰਮੇਸ਼ੁਰ ਉਸਨੂੰ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਉਹ ਸਮਾਰਟ ਰੱਬ ਨੂੰ ਬਾਹਰ ਨਹੀਂ ਕਰ ਸਕਦਾ, ਉਹ ਪਰਮੇਸ਼ੁਰ ਨੂੰ ਹਰਾ ਨਹੀਂ ਸਕਦਾ, ਉਹ ਇੱਕ ਲੰਬੇ ਪਟੇ 'ਤੇ ਹੈ ਅਤੇ ਉਹ ਪਰਮੇਸ਼ੁਰ ਦੇ ਲੋਕਾਂ ਅਤੇ ਪਰਮੇਸ਼ੁਰ ਦੇ ਚਰਖ 'ਤੇ ਹਮਲਾ ਕਰ ਸਕਦਾ, ਪਰ ਆਖਿਰਕਾਰ ਉਹ ਪਰਮੇਸ਼ੁਰ ਦੇ ਨਿਯੰਤਰਣ ਤੋਂ ਬਾਹਰ ਕੁਝ ਵੀ ਨਹੀਂ ਕਰ ਸਕਦਾ। ਅਸੀਂ ਇਹ ਸਿਧਾਂਤ ਬਾਈਬਲ ਵਿੱਚ ਕਿਤੇ ਹੋਰ ਦੇਖਿਆ ਹੈ ਨਾ, ਅਸੀਂ ਇਸ ਨੂੰ ਅਯੂਬ ਦੇ ਜੀਵਨ ਵਿੱਚ ਦੇਖਿਆ ਜਿੱਥੇ ਪਰਮੇਸ਼ੁਰ ਨੇ ਸਪਸ਼ਟ ਤੌਰ 'ਤੇ ਸ਼ੈਤਾਨ ਦੀ ਬੁਰੀ ਗਤੀਵਿਧੀ ਅਤੇ ਸੀਮਾਵਾਂ ਜਿਹੜੀਆਂ ਪਾ ਦਿੱਤੀਆਂ ਸਨ ਜਾਂ ਲਿਮਿਟ ਬਣਾ ਲਾ ਦਿੱਤੀ ਸੀ ਸ਼ੈਤਾਨ 'ਤੇ। ਸਭ ਤੋਂ ਅਦਭੁਤ ਰੂਪ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਅਤੇ ਮੌਤ ਅਤੇ ਪੁਨਰ ਉਥਾਨ ਵਿੱਚ ਦੇਖਿਆ ਹੈ। ਸ਼ੈਤਾਨ ਨੇ ਯਿਸੂ ਨੂੰ ਤਬਾਹ ਕਰਨ ਲਈ ਉਸ ਉੱਤੇ ਹਰ ਤਰ੍ਹਾਂ ਦਾ ਹਮਲਾ ਕੀਤਾ, ਪਰ ਜਿਵੇਂ ਹੀ ਉਸਨੇ ਆਪਣਾ ਘਿਨਾਉਣਾ ਹਮਲਾ ਕੀਤਾ, ਯਿਸੂ ਨੇ ਇਸ ਨੂੰ ਉਸਦੇ ਸਿਰ 'ਤੇ ਮੋੜ ਦਿੱਤਾ ਤਾਂ ਜੋ ਪਰਮੇਸ਼ੁਰ ਪੁੱਤਰ ਦਾ ਫਾਂਸੀ ਬਹੁਤ ਸਾਰੇ ਜਿਹੜੀ ਪਰਮੇਸ਼ੁਰ ਯਿਸੂ ਮਸੀਹ ਨੂੰ ਜਿਹੜੀ ਫਾਂਸੀ ਹੋਈ ਉਹਦਾ ਬਹੁਤੇ ਲੋਕਾਂ ਲਈ ਮੁਕਤੀ ਦਾ ਸਾਧਨ ਜਿਹੜੀ ਆ ਉਹ ਬਣ ਗਈ ਜਾਂ ਬਣ ਗਏ। ਇਹ ਉਹ ਸਿਧਾਂਤ ਹੈ ਜਿਸ ਬਾਰੇ ਪੌਲੁਸ ਰੋਮੀਆਂ 8 ਵਿੱਚ ਗੱਲ ਕਰਦਾ ਹੈ, ਸਾਰੀਆਂ ਚੀਜ਼ਾਂ ਉਹਨਾਂ ਦੇ ਭਲੇ ਲਈ ਕੰਮ ਕਰਦੀਆਂ ਹਨ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ਸਾਰੀਆਂ ਚੀਜ਼ਾਂ ਇੱਥੋਂ ਤੱਕ ਸ਼ੈਤਾਨ ਦੀਆਂ ਭੈੜੀਆਂ ਚੀਜ਼ਾਂ ਵੀ ਜਿਹੜੀਆਂ ਭੈੜੀਆਂ ਸਕੀਮਾਂ ਵੀ ਆ ਸ਼ੈਤਾਨ ਦੀਆਂ, ਉਹ ਵੀ ਮਸੀਹੀ ਦੇ ਭਲੇ ਲਈ ਕੰਮ ਕਰਦੀਆਂ। ਯਿਸੂ ਇਹਨਾਂ ਗਰੀਬ ਬਦਨਾਮ ਵਿਸ਼ਵਾਸੀਆਂ ਨੂੰ ਪ੍ਰਦਰਸ਼ਿਤ ਕਰ ਰਿਹਾ ਕਿ ਭਾਵੇਂ ਚੀਜ਼ਾਂ ਬਹੁਤ ਜ਼ਿਆਦਾ ਵਿਗੜਨ ਜਾ ਰਹੀਆਂ ਹਨ, ਉਹ ਅਜੇ ਵੀ ਕਾਬੂ ਵਿੱਚ ਹੈ। ਉਹ ਜਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਪਹਿਲਾਂ ਹੀ ਦੱਸ ਕੇ ਕਰਦਾ ਹੈ ਕਿ ਕੀ ਹੋਣ ਵਾਲਾ ਹੈ, ਤੁਸੀਂ ਜੋ ਦੁੱਖ ਝੱਲਣ ਵਾਲੇ ਉਸ ਤੋਂ ਨਾ ਡਰੋ, ਅਤੇ ਉਹ ਉਹਨਾਂ ਦੁੱਖਾਂ ਨੂੰ ਦੱਸ ਕੇ ਕਰਦਾ ਹੈ। ਉਹ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਹਨ ਜੋ ਸੀਮਿਤ ਆ, ਅਤੇ 10 ਦਿਨਾਂ ਤੱਕ ਤੁਹਾਨੂੰ ਬਿਪਤਾ ਹੋਵੇਗੀ। ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਦੀ ਪੋਥੀ ਦੀਆਂ ਸੰਖਿਆਵਾਂ ਅਕਸਰ ਪ੍ਰਤੀਕਾਤਮਕ ਹੁੰਦੀਆਂ ਹਨ, ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਨੰਬਰ 7 ਜਿਹੜਾ ਸੰਪੂਰਨਤਾ ਦੀ ਸੰਖਿਆ ਹੈ, ਨੰਬਰ 6 7 ਤੋਂ ਘੱਟ ਹੋਣਾ ਹੈ, ਅਧੂਰਾ ਅਪੂਰਨਤਾ, ਇਸ ਲਈ 666। ਨੰਬਰ 12 ਗੋਤਾਂ ਦੀ ਗਿਣਤੀ ਹੈ, ਅਤੇ 12 ਰਸੂਲ ਪਰਮੇਸ਼ੁਰ ਦੇ ਸੰਪੂਰਨ ਲੋਕਾਂ ਲਈ ਖੜ੍ਹੇ ਹਨ। ਇਸ ਲਈ ਸੰਖਿਆਵਾਂ ਦੇ ਆਲੇ ਦੁਆਲੇ ਬਹੁਤ ਸਾਰੇ ਪ੍ਰਤੀਕਵਾਦ ਹਨ, ਪਰ ਇਸ ਨੰਬਰ 10 ਬਾਰੇ ਕੀ? ਖੈਰ ਕੋਈ ਅਸਲ ਸਹਿਮਤੀ ਨਹੀਂ ਹੈ। ਮੈਂ ਸੁਣਿਆ ਹੈ ਕਿ ਇਹ ਕਿਹਾ ਗਿਆ ਹੈ ਕਿ ਡੈਨੀਅਲ ਸੀ ਦੀ ਕਿਤਾਬ ਦਾ ਹਵਾਲਾ, ਜਿੱਥੇ ਡੈਨੀਅਲ ਅਤੇ ਹੋਰ ਹੋਰਾਂ ਨੂੰ ਗੁਲਾਮੀ ਵਿੱਚ ਲਿਜਾਇਆ ਗਿਆ ਸੀ ਅਤੇ ਬਾਬਲੀ ਤਰੀਕਿਆਂ ਨੂੰ ਅਪਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਪਰ ਡੈਨੀਅਲ ਨੇ ਉਹ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਜੋ ਰਾਜਾ ਕੋਲ ਸੀ। ਨਿਯੁਕਤ ਕੀਤਾ ਗਿਆ ਅਤੇ ਉਸਨੇ ਰਾਜਾ ਦੇ ਮੁਖਤਿਆਰ ਨੂੰ ਕਿਹਾ, ਆਪਣੇ ਸੇਵਕ ਨੂੰ 10 ਦਿਨਾਂ ਲਈ ਪਰਖੋ, ਉਸ ਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਦਿੱਤਾ ਜਾਵੇ, ਫਿਰ ਸਾਡੇ ਦਿੱਖ ਅਤੇ ਰਾਜਿਆਂ ਦਾ ਭੋਜਨ ਖਾਣ ਵਾਲੇ ਨੌਜਵਾਨਾਂ ਦੀ ਸ਼ਕਲ ਤੇਰੀ ਨਜ਼ਰ ਵਿੱਚ ਰੱਖੀ ਜਾਵੇ। ਪਰ ਪ੍ਰਕਾਸ਼ ਦੀ ਪੋਥੀ ਵਿੱਚ ਡੈਨੀਅਲ ਦੇ ਦੂਜੇ ਸੰਦਰਭਾਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ, ਪਰ ਮੈਨੂੰ ਲੱਗਦਾ ਹੈ ਕਿ ਨੰਬਰ 10 ਦੀ ਮਹੱਤਵਤਾ ਨੂੰ ਵੇਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਹ ਇੱਕ ਜਾਣੀ ਪਛਾਣੀ ਸੰਖਿਆ ਅਤੇ ਪਰਿਭਾਸ਼ਿਤ ਸੰਖਿਆ ਆ। ਯਿਸੂ ਕਹਿ ਰਿਹਾ ਕਿ ਇਹ ਰੁੱਤ ਜਿਸ ਵਿੱਚ ਤੁਸੀਂ ਪ੍ਰਵੇਸ਼ ਕਰਨ ਜਾ ਰਹੇ ਹੋ ਉਸ ਦੁਆਰਾ ਜਾਣਿਆ ਜਾਂਦਾ ਹੈ ਅਤੇ ਸਮਾਂ ਸੀਮਿਤ ਕੀਤਾ ਗਿਆ ਹੈ, ਇਹ ਖਤਮ ਹੋ ਜਾਵੇਗਾ। ਅਤੇ ਉਹ ਕਹਿ ਰਿਹਾ ਹੈ, ਮੈਂ ਸਿੱਟਾ ਤੈਅ ਕਰ ਲਿਆ ਹੈ ਅਤੇ ਚੀਜ਼ਾਂ ਦੀ ਯੋਜਨਾ ਵਿੱਚ ਇਹ ਇੱਕ ਛੋਟਾ ਜਿਹਾ ਸਮਾਂ ਹੈ, ਇੱਕ ਸੀਮਿਤ ਸਮਾਂ। ਜਦੋਂ ਸਦੀਵਤਾ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਅੱਗੇ ਵੀ ਛੋਟਾ ਹੋਵੇਗਾ। ਇਸ ਲਈ ਇੱਥੇ ਯਿਸੂ ਦਾ ਇਰਾਦਾ ਇਹਨਾਂ ਗਰੀਬ ਨਿੰਦਿਆ ਵਾਲੇ ਸੰਘਰਸ਼ੀਲ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨਾ ਆ, ਉਹਨਾਂ ਨੂੰ ਪਰਮੇਸ਼ੁਰ ਦੇ ਨਿਯੰਤਰਣ ਦੀ ਨਿਸ਼ਚਿਤਤਾ ਦਾ ਯਾਦ ਕਰਵਾ ਕੇ ਉਹਨਾਂ ਨੂੰ ਉਤਸ਼ਾਹਿਤ ਕਰਦਾ ਹੈ, ਜੇ ਕਰਨਾ ਚਾਹੁੰਦਾ ਹੈ। ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੇ ਰਾਹ ਵਿੱਚ ਕੀ ਆਉਣ ਵਾਲਾ ਹੈ, ਅਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਯਕੀਨੀ ਤੌਰ 'ਤੇ ਖਤਮ ਹੋ ਜਾਵੇਗਾ। ਉਹਨਾਂ ਉੱਤੇ ਦਬਾਅ ਆਉਣ ਵਾਲਾ ਹੈ ਅਤੇ ਉਹ ਉਹਨਾਂ ਨੂੰ ਪਰਮੇਸ਼ੁਰ ਦੇ ਨਿਯੰਤਰਣ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ ਵਫ਼ਾਦਾਰ ਰਹਿਣ ਲਈ ਉਤਸ਼ਾਹਿਤ ਕਰਦਾ ਹੈ। ਅਤੇ ਜੇ ਸਮਾਂ ਆਉਂਦਾ ਹੈ ਤਾਂ ਤੁਸੀਂ ਜਾਂ ਮੈਂ ਇਸ ਤਰ੍ਹਾਂ ਦੇ ਦਬਾਅ ਹੇਠ ਹੁੰਦੇ ਹਾਂ ਤਾਂ ਅਸੀਂ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?
ਰੱਬ ਦੇ ਨਿਯੰਤਰਣ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ ਅਸੀਂ ਕੀ ਆ ਵਫ਼ਾਦਾਰ ਹੋ ਸਕਦੇ ਹਾਂ। ਸੋ ਪਹਿਲਾਂ ਤੁਸੀਂ ਮਸੀਹ ਦੀ ਮੌਜੂਦਗੀ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ ਜਿਹੜੇ ਵਫ਼ਾਦਾਰ ਰਹਿ ਸਕਦੇ ਆ, ਅਤੇ ਦੂਜਾ ਤੁਸੀਂ ਮਸੀਹ ਪਰਮੇਸ਼ੁਰ ਦੇ ਨਿਯੰਤਰਣ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ ਜਿਹੜਾ ਆ ਉਹ ਵਫ਼ਾਦਾਰ ਰਹਿ ਸਕਦੇ ਆ, ਅਤੇ ਅੰਤ ਵਿੱਚ ਜਦੋਂ ਦਬਾਅ ਹੁੰਦਾ ਤਾਂ ਤੁਸੀਂ ਵਫ਼ਾਦਾਰ ਰਹਿ ਸਕਦੇ ਆ ਕਿਉਂਕਿ ਸਦੀਵੀ ਇਨਾਮ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ। ਹੁਣ ਜਿਹੜਾ ਸਦੀਵੀ ਇਨਾਮ ਵੀ ਸਾਡੇ ਲਈ ਰੱਖਿਆ ਗਿਆ, ਯਿਸੂ ਨੇ ਉਸ ਦਰਦ ਨੂੰ ਪਛਾਣ ਲਿਆ ਹੈ ਜੋ ਇੱਕ ਚਰਚ ਦੇ ਰੂਪ ਵਿੱਚ ਅਨੁਭਵ ਕਰ ਰਹੇ ਸਨ। ਉਹ ਉਹਨਾਂ ਨੂੰ ਦੱਸ ਰਿਹਾ ਹੈ ਕਿ ਆਉਣ ਵਾਲੇ ਹੋਰ ਵੀ ਦੁੱਖ ਹਨ, ਪਰ ਇਹ ਕੀ ਕਿ ਇਹ ਸਮਾਂ ਸੀਮਿਤ ਹੈ ਅਤੇ ਪ੍ਰਭਾਸ਼ਿਤ ਹੈ। ਅਤੇ ਫਿਰ ਉਹਨਾਂ ਨੂੰ ਕਹਿੰਦਾ ਹੈ ਆਇਤ 10 ਦੇ ਦੂਸਰੇ ਹਿੱਸੇ ਵਿੱਚ, ਮੌਤ ਤੱਕ ਵਫ਼ਾਦਾਰ ਰਹੋ ਅਤੇ ਮੈਂ ਤੁਹਾਨੂੰ ਜੀਵਨ ਦਾ ਮੁਕਟ ਦੇਵਾਂਗਾ। ਮਸੀਹ ਉਹਨਾਂ ਦੇ ਨਾਲ ਹੈ, ਰੱਬ ਆਖਿਰਕਾਰ ਨਿਯੰਤਰਣ ਵਿੱਚ ਹੈ, ਪਰ ਇਹ ਅਜੇ ਵੀ ਮੌਤ ਵਿੱਚ ਖਤਮ ਹੋ ਸਕਦਾ ਹੈ। ਵਫ਼ਾਦਾਰ ਰਹੋ ਇੱਥੋਂ ਤੱਕ ਕਿ ਮੌਤ ਤੱਕ, ਅਤੇ ਮੈਂ ਤੁਹਾਨੂੰ ਜੀਵਨ ਦਿਆਂਗਾ। ਇਹ ਥੋੜ੍ਹਾ ਜਿਹਾ ਵਿਰੋਧਾਭਾਸ ਹੈ ਕਿ ਨਹੀਂ, ਮੌਤ ਤੱਕ ਵੀ ਖੜ੍ਹੇ ਰਹੋ ਅਤੇ ਮੈਂ ਤੁਹਾਨੂੰ ਜੀਵਨ ਦਿਆਂਗਾ। ਪਰ ਇਸ ਹਵਾਲੇ ਵਿੱਚ ਪਹਿਲਾ ਵਿਰੋਧਾਭਾਸ ਨਹੀਂ ਹੈ। ਜੇ ਤੁਹਾਨੂੰ ਯਾਦ ਹੈ ਕਿ 9 ਆਇਤ ਵਿੱਚ ਯਿਸੂ ਨੇ ਚਰਚ ਨੂੰ ਕਿਹਾ ਸੀ, ਮੈਂ ਤੁਹਾਡੀਆਂ ਮੁਸੀਬਤਾਂ ਅਤੇ ਤੁਹਾਡੀ ਗਰੀਬੀ ਨੂੰ ਜਾਣਦਾ ਹਾਂ, ਪਰ ਤੁਸੀਂ ਅਮੀਰ ਹੋ, ਮੌਤ ਦੇ ਮੂੰਹ ਵਿੱਚ ਖੜ੍ਹੇ ਹੋਵੋ ਅਤੇ ਤੁਹਾਨੂੰ ਜੀਵਨ ਮਿਲੇਗਾ। ਮੈਂ ਤੇਰੀ ਗਰੀਬੀ ਨੂੰ ਜਾਣਦਾ ਹਾਂ ਪਰ ਤੂੰ ਅਮੀਰ ਆ। ਇਹ ਇੱਕ ਆਪਸ ਵਿੱਚ ਜਿਹੜੀ ਵਿਰੋਧਾਭਾਸ ਆ, ਇੱਕ ਦੂਜੇ ਦੇ ਵਿਰੋਧੀ ਆ ਗੱਲਾਂ। ਉਹ ਵਿਸ਼ਵਾਸ ਵਿੱਚ ਅਮੀਰ ਸਨ, ਉਹ ਪਵਿੱਤਰਤਾ ਵਿੱਚ ਅਮੀਰ ਸਨ, ਉਹ ਪ੍ਰਭੂ ਯਿਸੂ ਮਸੀਹ ਲਈ ਪਿਆਰ ਵਿੱਚ ਅਮੀਰ ਸਨ, ਉਸ ਦੀ ਵੀ ਜੀਵਨ ਦੇ ਵਾਰਸ ਵਜੋਂ ਅਮੀਰ ਸਨ। ਉਹ ਅਮੀਰ ਨਹੀਂ ਹਨ ਜਿਵੇਂ ਦੁਨੀਆ ਉਹਨਾਂ ਨੂੰ ਅਮੀਰ ਗਿਣਦੀ ਆ, ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਗਰੀਬ ਸਨ, ਪਰ ਉਹ ਉਹਨਾਂ ਚੀਜ਼ਾਂ ਵਿੱਚ ਅਮੀਰ ਸਨ ਜੋ ਪਰਮੇਸ਼ੁਰ ਦੇ ਲਈ ਮਹੱਤਵਪੂਰਨ ਹਨ। ਯਿਸੂ ਨੇ ਉਹਨਾਂ ਨੂੰ ਕਿਹਾ ਜੀਵਨ ਦਾ ਮੁਕਟ ਦਿਆਂਗਾ ਅਵਿਸ਼ਵਾਸੀਆਂ ਲਈ ਜੋ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਇਹ ਜੀਵਨ ਉਹਨਾਂ ਕੋਲ ਹੈ। ਉਹ ਇਸ ਜੀਵਨ ਨੂੰ ਚਿੰਬੜੇ। ਯਿਸੂ ਨੇ ਇਹਨਾਂ ਵਿਸ਼ਵਾਸੀਆਂ ਨੂੰ ਕਿਹਾ ਕਿ ਮੈਂ ਮੌਤ ਤੱਕ ਵਫ਼ਾਦਾਰ, ਅਗਰ ਤੁਸੀਂ ਮੌਤ ਤੱਕ ਵਫ਼ਾਦਾਰ ਰਹੋ ਅਤੇ ਮੈਂ ਤੁਹਾਨੂੰ ਜੀਵਨ ਦਾ ਮੁਕਟ ਦਿਆਂਗਾ। ਯਿਸੂ ਨੇ ਇਹ ਗੱਲ ਕਈ ਸਾਲ ਪਹਿਲਾਂ ਆਪਣੇ ਚੇਲਿਆਂ ਨੂੰ ਦੱਸੀ ਸੀ। ਮੱਤੀ 10 ਵਿੱਚ ਉਸਨੇ ਕਿਹਾ, ਜੋ ਕੋਈ ਆਪਣੀ ਜਾਨ ਲਵੇਗਾ ਉਸ ਨੂੰ ਗਵਾ ਲਵੇਗਾ, ਅਤੇ ਜੋ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇ ਉਹ ਉਸ ਨੂੰ ਪਾਲ ਪਾਵੇਗਾ। ਤੁਸੀਂ ਇੱਥੇ UK ਵਿੱਚ ਆਰਾਮ ਨਾਲ ਬੈਠ ਕੇ ਮੌਤ ਦੇ ਇੱਕ ਬਿੰਦੂ ਤੱਕ ਵਫ਼ਾਦਾਰ ਰਹਿਣ ਬਾਰੇ ਗੱਲ ਕਰਨ ਲਈ ਇਹ ਸਭ ਤੋਂ ਚੰਗੀ ਤਰ੍ਹਾਂ ਵੇਖ ਰਹੇ ਹੋ, ਕਿਉਂਕਿ ਇਸ ਸਮੇਂ ਸਾਡੇ ਤੋਂ ਇਹ ਨਹੀਂ ਪੁੱਛਿਆ ਜਾ ਰਿਹਾ ਹੈ। ਪਰ ਇਸ ਸਮੇਂ ਗ੍ਰਹਿ ਧਰਤੀ 'ਤੇ ਈਸਾਈ ਚਰਚ ਦੇ ਵੱਡੇ ਹਿੱਸੇ ਲਈ ਇੱਕ ਅਸਲ ਲਾਈਵ ਮੁੱਦਾ ਹੈ। ਇਹ ਪਠਾਰ ਰਾਜ ਵਿੱਚ ਉਹਨਾਂ ਪਿਆਰੀਆਂ ਰੂਹਾਂ ਲਈ ਇੱਕ ਅਸਲ ਲਾਈਵ ਮੁੱਦਾ ਸੀ। ਉਹਨਾਂ ਵਿੱਚੋਂ ਬਹੁਤਿਆਂ ਨੇ ਆਖਰੀ ਚੀਜ਼ ਦੇਖੀ ਜੋ ਦੁਸ਼ਟ ਆਦਮੀ ਨੂੰ ਤਲਵਾਰ ਹਿਲਾ ਰਿਹਾ ਸੀ, ਅਤੇ ਜੋ ਉਹਨਾਂ ਦੀ ਜਾਨ ਲੈ ਲਵੇਗਾ ਉਹ ਮੌਤ ਤੱਕ ਵਫ਼ਾਦਾਰ ਰਹੇ ਅਤੇ ਜੀਵਨ ਦਾ ਤਾਜ ਪ੍ਰਾਪਤ ਕੀਤਾ। ਪਾਕਿਸਤਾਨ ਵਿੱਚ ਸਤਾਏ ਇਸ ਘੱਟ ਈਸਾਈ ਗਿਣਤੀ ਲਈ ਇਹ ਅਸਲੀਅਤ ਹੈ। ਕੈਦ ਜਾਂ ਮੌਤ ਇੱਕ ਨਿਰੰਤਰ ਸੰਭਾਵਨਾ ਹੈ। ਇਹ ਪੂਰੇ ਮੱਧ ਪੂਰਬ ਵਿੱਚ ਮੁਸਲਮਾਨ ਪਿਛੋਕੜ ਵਾਲੇ ਵਿਸ਼ਵਾਸੀਆਂ ਲਈ ਅਸਲੀਅਤ ਹੈ। ਉਹ ਪ੍ਰਭੂ ਯਿਸੂ ਮਸੀਹ ਦੇ ਆਪਣੇ ਪੇਸ਼ੇ ਦੇ ਕਾਰਨ ਹਰ ਰੋਜ਼ ਮੌਤ ਦਾ ਸਾਹਮਣਾ ਕਰਦੇ ਹਨ। ਪੋਲੀਕਾਰਪ ਸਮਰਨਾ ਦੇ ਬਿਸ਼ਪ ਲਈ ਇਹ ਅਸਲੀਅਤ ਸੀ, ਸਹੁੰ ਖਾਓ ਅਤੇ ਮੈਂ ਤੁਹਾਨੂੰ ਛੱਡ ਦੇਵਾਂਗਾ। ਮਸੀਹ ਨੂੰ ਸਰਾਪ, ਪੋਲੀਕਾਰਪ ਨੇ ਕਿਹਾ 88 ਸਾਲ ਮੈਂ ਉਸਦੀ ਸੇਵਾ ਕੀਤੀ ਅਤੇ ਉਸਨੇ ਮੇਰੇ ਨਾਲ ਕੁਝ ਗਲਤ ਨਹੀਂ ਕੀਤਾ, ਫਿਰ ਮੈਂ ਆਪਣੇ ਰਾਜੇ ਦੀ ਨਿੰਦਿਆ ਕਿਵੇਂ ਕਰ ਸਕਦਾ ਹਾਂ ਜਿਸ ਨੇ ਮੈਨੂੰ ਬਚਾਇਆ ਹੈ ਅਤੇ ਅੱਗ ਨੇ ਉਸਦੇ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੈਂ ਹੈਰਾਨ ਹਾਂ ਕਿ ਅਸੀਂ ਕਿੰਨੇ ਵਫ਼ਾਦਾਰ ਹੋਵਾਂਗੇ ਜਦੋਂ ਮੌਤ ਦੀ ਸੰਭਾਵਨਾ ਆਪਣੇ ਸਿਰ ਉੱਤੇ ਹੈ। ਤੁਸੀਂ ਵੇਖਦੇ ਹੋ ਕਿ ਯਿਸੂ ਚਾਹੁੰਦਾ ਹੈ ਕਿ ਅਸੀਂ ਇਸ ਜੀਵਨ 'ਤੇ ਇਸ ਦੇ ਪੈਲਟਰੀ ਭੌਤਿਕ ਸੰਪਤੀਆਂ ਦੇ ਨਾਲ ਕੇਂਦਰਿਤ ਨਾ ਕਰੀਏ, ਪਰ ਉਹ ਚਾਹੁੰਦਾ ਹੈ ਕਿ ਅਸੀਂ ਇਸ ਦੇਵੀ ਨਾਮ ਦੀ ਨਿਸ਼ਚਿਤਤਾ 'ਤੇ ਕੇਂਦਰਿਤ ਕਰੀਏ। ਉਹ ਚਾਹੁੰਦਾ ਸੀ ਕਿ ਸਿਮਰਨ ਚਰਚ ਜੀਵਨ ਦੇ ਤਾਜ 'ਤੇ ਕੇਂਦਰਿਤ ਹੋਵੇ, ਕਿਉਂਕਿ ਮੌਤ ਦਾ ਬਿੰਦੂ ਆ ਰਿਹਾ ਸੀ। ਯਿਸ ਨੇ ਉਹਨਾਂ ਨੂੰ 11 ਵਿੱਚ ਆਇਤ ਵਿੱਚ ਕਿਹਾ, ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਦੂਜੀ ਮੌਤ ਤੋਂ ਦੁਬਾਰਾ ਦੂਜੀ ਮੌਤ ਦੁਬਾਰਾ ਬਿਲਕੁਲ ਵੀ ਦੁਖੀ ਨਹੀਂ ਹੋਵੇਗਾ। ਉਹ ਤੁਹਾਡੇ ਸਰੀਰ ਨੂੰ ਮਾਰ ਸਕਦੇ ਹਨ, ਪਰ ਤੁਹਾਡੇ ਜੇ ਉਹ ਤੁਹਾਡੇ ਲਈ ਕਰਦੇ ਤਾਂ ਇਹ ਜੀਵਨ ਦਾ ਤਾਜ ਹੈ। ਤੁਸੀਂ ਦੂਜੀ ਮੌਤ ਦੁਆਰਾ ਕਦੇ ਵੀ ਦੁਖੀ ਨਹੀਂ ਹੋਵੋਗੇ, ਜਦੋਂ ਕਿ ਉਹਨਾਂ ਲਈ ਇਹ ਨਰਕ ਹੈ ਕਿ ਤਨ ਤਸੀਹੇ ਵਿੱਚ ਸਦੀਵੀ ਮੌਤ। ਦੂਜੀ ਮੌਤ ਪੋਲੀਕਾਰਪ ਨੂੰ ਨਹੀਂ ਛੂਵੇਗੀ। ਦੂਜੀ ਮੌਤ ਪਠਾਰ ਦੇ ਰਾਜ ਵਿੱਚ ਇਹਨਾਂ ਪਿਆਰੀਆਂ ਸੰਤਾਂ ਦੀਆਂ ਰੂਹਾਂ ਨੂੰ ਨਹੀਂ ਛੂਏਗੀ, ਕਿਉਂਕਿ ਉਹਨਾਂ ਲਈ ਇਹ ਆਨੰਦ ਹੈ, ਸਦੀਵੀ ਜੀਵਨ ਹੈ। ਸਦੀਵੀ ਇਨਾਮ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਨਾ ਵਫ਼ਾਦਾਰ ਰਹਿਣ ਦਾ ਇੱਕ ਤਰੀਕਾ ਹੈ, ਜਦੋਂ ਦਬਾਅ ਮੌਤ ਦੇ ਸੱਜੇ ਪਾਸੇ ਹੁੰਦੀ ਹੈ। ਕੀ ਤੁਸੀਂ ਸਦੀਵੀ ਇਨਾਮ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰ ਰਹੇ ਹੋ? ਕੀ ਸਦੀਵੀ ਇਨਾਮ ਦੀ ਨਿਸ਼ਚਿਤਤਾ ਵਿੱਚ ਇਹ ਤੁਹਾਡਾ ਭਰੋਸਾ ਤੁਹਾਨੂੰ ਵਫ਼ਾਦਾਰ ਰਹਿਣ ਦਾ ਕਾਰਨ ਬਣਦਾ ਹੈ? ਇਹ ਚਿੱਠੀ ਸਮੁੰਡਾਂ ਦੀ ਕਲੀਸਾਂ ਨੂੰ ਇੱਕ ਖਾਸ ਚਿੱਠੀ ਸੀ, ਪਰ ਜਿਵੇਂ ਯਿਸੂ ਨੇ ਅਫਸੀਆਂ ਦੀ ਚਿੱਠੀ ਦੇ ਅੰਤ ਵਿੱਚ ਕਿਹਾ ਸੀ, ਇਸ ਸਮੁੰਡਾਂ ਨੂੰ ਚਿੱਠੀ ਦੇ ਅੰਤ ਵਿੱਚ ਵੀ ਕਹਿ ਰਿਹਾ ਹੈ, ਜਿਸ ਦੇ ਕੰਨ ਹੋਣ ਉਹ ਸੁਣੇ ਕਿ ਆਤਮਾ ਚਰਚਿਸ ਨੂੰ ਕੀ ਕਹਿੰਦਾ ਹੈ। ਇਹ ਸ਼ਾਇਦ ਉਹ ਨਹੀਂ ਹੈ ਜਿਸ ਦਾ ਅਸੀਂ ਇਸ ਸਮੇਂ UK ਵਿੱਚ ਸਾਹਮਣਾ ਕਰ ਰਹੇ ਹਾਂ, ਪਰ ਇਹ ਉਹ ਹੈ ਜਿਸ ਦਾ ਸਾਹਮਣਾ ਉਹ ਨਾਈਜੀਰੀਆ, ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਉੱਤਰੀ ਕੋਰੀਆ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਕਰ ਰਹੇ ਹਨ। ਹੋ ਸਕਦਾ ਕਿ ਅਸੀਂ ਕਦੇ ਵੀ ਉਸਦਾ ਸਾਹਮਣਾ ਨਾ ਕਰੀਏ, ਪਰ ਜਿਸ ਦਾ ਉਹਨਾਂ ਨੇ ਸਾਹਮਣਾ ਕੀਤਾ ਸੀ, ਪਰ ਫਿਰ ਅਸੀਂ ਇੱਕ ਛੋਟੇ ਪੈਮਾਨੇ 'ਤੇ ਵੀ ਹੋ ਸਕਦੇ ਹਾਂ। ਜਦੋਂ ਦਬਾਅ ਹੁੰਦਾ ਹੈ ਤਾਂ ਅਸੀਂ ਵਫ਼ਾਦਾਰ ਕਿਵੇਂ ਰਹਾਂਗੇ? ਹੁਣ ਸਿੱਟਾ ਦੇਖਦੇ ਹਾਂ ਕਿ ਜਦੋਂ ਦਬਾਅ ਹੁੰਦਾ ਤਾਂ ਅਸੀਂ ਇੱਕ ਚਰਚ ਵਜੋਂ ਅਤੇ ਵਿਅਕਤੀਗਤ ਤੌਰ 'ਤੇ ਮਰਦ ਅਤੇ ਔਰਤਾਂ ਵਫ਼ਾਦਾਰ ਕਿਵੇਂ ਰਹਿੰਦੇ ਹਾਂ? ਇਸ ਚਿੱਠੀ ਵਿੱਚ ਯਿਸੂ ਨੇ ਸਾਨੂੰ 3 ਤਰੀਕੇ ਵਜੋਂ ਦੱਸੇ ਹਨ ਜੋ ਵਫ਼ਾਦਾਰ ਰਹਿਣ ਲਈ ਜ਼ਰੂਰੀ ਹਨ, ਜੋ ਦਬਾਅ ਜਿਹੜਾ ਕਿ ਜਦੋਂ ਦਬਾਅ ਸਾਡੇ ਉੱਤੇ ਜਾਰੀ ਹੁੰਦਾ ਤਾਂ ਅਸੀਂ ਉਸ ਵੇਲੇ ਕਿੱਦਾਂ ਵਫ਼ਾਦਾਰ ਹਾਂ। ਨੰਬਰ 1, ਮਸੀਹ ਦੀ ਮੌਜੂਦਗੀ ਦੀ ਜਿਹੜੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ। ਦੂਸਰਾ, ਪਰਮੇਸ਼ੁਰ ਦੇ ਨਿਯੰਤਰਣ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ। ਨੰਬਰ 3, ਸਦੀਵੀ ਇਨਾਮ ਦੀ ਨਿਸ਼ਚਿਤਤਾ ਵਿੱਚ ਭਰੋਸਾ ਕਰਕੇ, ਅਤੇ ਅਸੀਂ ਮੌਤ ਤੱਕ ਵਫ਼ਾਦਾਰ ਰਹਾਂਗੇ ਪ੍ਰਭੂ ਯਿਸੂ ਮਸੀਹ ਲਈ। ਆਮੀਨ, ਆਮੀਨ।